पावर ठोर को आमई दौर दौर अरिबीर कोठा सिंह गुल कहते मदन सिंह तर तीर।
वाहिगुरु जी का खालसा, वाहिगुरु जी की फतेह। परम सत्कार योग सन्मान योग गुरु का खास रूप गुरु खालसा सात संगत बड़े भाग हैं। पतत पावन भगत वछल कृपा निदान श्री गुरु ग्रंथ साहिब जी महाराज जी दे पवित्र चरणा कमलां च संध्या वेले दे सजे हुए दीवाना च हाजरियां भर के साहबे कमाल पंथ दे वाली चिट्टियां बाजां वाले सतगुरु श्री गुरु गोबिंद सिंह साहब जी महाराज जी का पवित्र पावन इतिहास आप जी सरवण कर रहे। चमकौर दी गढ़ी दा जंग जो लासानी जंग है, सतगुरु गुरु कलगीधर पातशाह दे नाल केवल 40 सिंह ने चमकौर दी गढ़ी दे विच 8-8 सिंह चारे बाहियां दे उत्ते मोर्चा ला के बैठ गए ने। 2 सिंह दरवाजे ते खड़े ने, 2 सिंह आले दुआले विचर के मुआयना कर रहे ने और 2 सिंह ते 2 साहिबजादे सतगुरां दे गुरु कलगीधर जी दे कोल हन। महाराज दसवें पातशाह जी आप चमकौर दी गढ़ी दे विच एक उच्ची दरीची है उहदे विच बैठ के महाराज जी तीर चला रहे ने। एक एक तीर नाल 10-10 वैरियां दीयां छातियां नूं बिंद रहे ने। जिहड़ा भी नेड़े ढुकदा है सिंह उहनूं अपनी बंदूक दी गोली नाल जां अपने तीर नाल मार मुकाउंदे ने। फिर भी तुरक अगे वधदे आ रहे ने। जदों गढ़ी दी कंध नूं हथ पा के उत्ते चढ़न दा यतन करदे ने तां उस वक्त सूरबीर बहादुर सिंह अपणियां तेगां धू के तेगां नाल वार करके उहनां दे सिर वढ सुटदे ने, बाहां वढ सुटदे ने, लत्तां कट सुटदे ने। ढेरां दे ढेर लग गए वैरियां दे, लाशां दे खंडा भी दूर तक नजर आ रहे ने। ख्वाजा कि मरदूद अपने नाल दे साथियां नूं ताड़ना करदा कि अगे वधो, अगे वध के लड़ो। पर जिवें जिवें उह अगे वधदे ने सिंघां दे हत्थों मारे जा रहे ने। बड़े हैरान ने कि केवल मुठ्ठी भर 40 सिंह इतने तीर ते गोलियां किवें चला रहे ने और साढ़े लखां दे गिणती दे सूरमे योधे ओ डर रहे ने अगे वधण तों। खालसा जी, भेडां दे वग जिन्ने मर्जी होण, बबर शेर विच कल्ला ही दहाड़ देवे ते उहदी दहाड़ नूं वेख के ओ लखां भेडां जिहड़ियां ने डर जांदियां ने। इत्थे तां सतगुरां दे 40 सिंघ ने जिन्हां तों डर के भै भीत हो के कई कायर बन के दौड़ गए ने। कईआं ने बुझदली अपने अंदर धारण कर ली है। कित्थों तक युद्ध दा वर्णन करिए, कहों कहां लग युद्ध को भयो प्रथम की हेल। जूथ लोथ पर लोथ गुथ ढेर बरे रण मेल, एहो जा जंग हो रहा, आओ मन विरतियां एकागर करिए। और ये धर्म युद्ध की कथा है। अपने स्वै धर्म की राखी वास्ते सतगुरां दे सूरबीर बहादुर योधे लड़ रहे ने। ਗੁਰੂ ਕਲਗੀਆਂ ਵਾਲੇ ਚੋਜੀ ਪ੍ਰੀਤਮ ਦੇ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਵਿੱਚ ਧਾਰਨ ਕਰਦੇ ਹੋਏ ਆਪ ਦੇ ਜੀਵਨ ਤੇ ਰਸਨਾਂ ਦੇ ਕਲਿਆਣ ਨਿਮਿਤ ਸਮੂ ਮਾਈ ਭਾਈ ਆਖਣਾ ਕਰੀਏ ਜੀ। ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ।
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਪੌਰ ਠੌਰ ਕੋ ਆਵੇ ਦੌਰ ਦੌਰ ਅਰੀ ਬੀਰ।
ਹੁਣ ਜਿਹੜੇ ਵੈਰੀ ਨੇ ਜਿੱਥੇ ਵੇਖਿਆ ਕਿ ਚਮਕੌਰ ਦੀ ਗੜੀ ਦੇ ਜਿਹੜੇ ਦੀਵਾਰਾਂ ਨੇ ਦੀਵਾਰਾਂ ਤੇ ਉਹਨਾਂ ਦਾ ਜ਼ੋਰ ਨਹੀਂ ਚੱਲਿਆ, ਕੰਧਾਂ ਨੂੰ ਹੱਥ ਪਾਉਂਦੇ ਸਿੰਘ ਵੱਢ ਸੁੱਟਦੇ ਨੇ, ਇਹਨਾਂ ਨੇ ਫਿਰ ਦਰਵਾਜ਼ੇ ਵਾਲੇ ਪਾਸਿਓਂ ਵਧਣਾ ਸ਼ੁਰੂ ਕੀਤਾ। ਇਹ ਦਰਵਾਜ਼ੇ ਵਾਲੇ ਪਾਸੇ ਨੂੰ ਵੱਧ ਕੇ ਆਉਂਦੇ ਨੇ ਔਰ ਇੱਧਰ ਸਤਿਗੁਰਾਂ ਦੇ ਦੋ ਸੂਰਬੀਰ ਬਹਾਦਰ ਯੋਧੇ ਭਾਈ ਕੋਠਾ ਸਿੰਘ ਔਰ ਭਾਈ ਮਦਨ ਸਿੰਘ ਇਹ ਚਮਕੌਰ ਦੀ ਗੜੀ ਦੇ ਦਰਵਾਜ਼ੇ ਦੇ ਉੱਤੇ ਖਲੋਤੇ ਹੋਏ ਨੇ। ਦਰਵਾਜ਼ਾ ਇਹਨਾਂ ਨੇ ਭੇੜਿਆ ਹੋਇਆ ਔਰ ਬੜੀ ਦਲੇਰੀ ਨਾਲ ਦਰਵਾਜ਼ੇ ਤੇ ਖਲੋਤੇ ਆਉਂਦੇ ਹੋਏ ਦੁਸ਼ਮਣ ਦਾ ਮੁਕਾਬਲਾ ਕਰਦੇ ਹਨ।
ਕੋਠਾ ਸਿੰਘ ਗੁਲਕਾ ਤੇ ਮਦਨ ਸਿੰਘ ਧਰ ਤੀਰ।
ਭਾਈ ਕੋਠਾ ਸਿੰਘ ਜੀ ਔਰ ਭਾਈ ਮਦਨ ਸਿੰਘ ਜੀ ਦੇ ਹੱਥਾਂ ਵਿੱਚ ਬੰਦੂਕਾਂ ਹਨ। ਜਿਹੜਾ ਵੀ ਵੈਰੀ ਦਰਵਾਜ਼ੇ ਦੇ ਨੇੜੇ ਢੁਕਦਾ ਆਪਣੀ ਗੋਲੀ ਦਾਗ ਦਿੰਦੇ ਨੇ, ਪਲੀਤਾ ਤੁਖਾ ਦਿੰਦੇ ਨੇ। ਗੁਰੂ ਸਾਹਿਬ ਨੇ ਬਚਨ ਕੀਤਾ ਸੀ ਕਿ ਸਿੰਘੋ ਤੁਹਾਨੂੰ ਵਿੱਚ ਗੋਲੀ ਤੇ ਬਰੂਦ ਪਾਉਣ ਦੀ ਲੋੜ ਨਹੀਂ, ਕੇਵਲ ਪਲੀਤਾ ਤੁਖਾਈ ਜਾਏ ਉਹ ਗੋਲੀ ਆਪਣੇ ਆਪ ਵਿੱਚੋਂ ਚੱਲਦੀ ਜਾਏਗੀ। ਤੋ ਉਸੇ ਤਰੀਕੇ ਨਾਲ ਸਿੰਘ ਗੋਲੀਆਂ ਦਾਗ ਰਹੇ ਨੇ। ਭਾਈ ਕੋਠਾ ਸਿੰਘ ਤੇ ਮਦਨ ਸਿੰਘ ਜੀ ਬੜਾ ਭਾਰੀ ਧੀਰਜ ਧਾਰਨ ਕਰਕੇ, ਕਿਉਂਕਿ ਖਾਲਸਾ ਜੀ ਇੱਥੇ ਆਪਾਂ ਆਪ ਅੰਦਾਜ਼ਾ ਲਾ ਸਕਦੇ ਹਾਂ ਕਿ ਸਤਿਗੁਰੂ ਔਰ ਸਤਿਗੁਰਾਂ ਦੇ ਸਿੰਘਾਂ ਅੰਦਰ ਇੱਥੇ ਕਿੱਡਾ ਵੱਡਾ ਧੀਰਜ ਹੋਵੇਗਾ। 10 ਲੱਖ ਫੌਜ ਜਿਹੜੀ ਨਵੀਂ ਆਈ ਹੈ ਦਿੱਲੀ ਤੋਂ ਚੜ ਕੇ ਤੇ ਬਾਕੀ ਜਿਹੜੀ ਪਹਿਲਾਂ ਦੀ ਫੌਜ ਸੀ ਲੱਖਾਂ ਦੇ ਹਿਸਾਬ ਨਾਲ, 14 ਲੱਖ ਤੋਂ ਵੀ ਵੱਧ ਫੌਜ ਦਾ ਘੇਰਾ ਹੋਵੇ ਤੇ ਕੇਵਲ 40 ਸਿੰਘ ਉਸ 14 ਲੱਖ ਦੀ ਫੌਜ ਦਾ ਮੁਕਾਬਲਾ ਕਰਦੇ ਹੋਣ, ਖਾਲਸਾ ਜੀ ਕਿੱਡਾ ਵੱਡਾ ਧੀਰਜ ਹੋਵੇਗਾ ਉਹਨਾਂ ਸਿੰਘਾਂ ਦੇ ਅੰਦਰ, ਕਿੰਨਾ ਠਰੰਮਾ ਹੋਵੇਗਾ। ਵਾਕਈ ਗੁਰੂ ਕਲਗੀਧਰ ਦੇ ਇਹਨਾਂ ਬਚਨਾਂ ਦੇ ਉੱਤੇ ਉਹ ਸਿੰਘ ਪੂਰੇ ਖਰੇ ਉਤਰ ਰਹੇ ਨੇ ਜੋ 10ਵੇਂ ਪਾਤਸ਼ਾਹ ਨੇ ਬਚਨ ਕੀਤੇ ਨੇ। ਧੰਨ ਜੀ ਉਹ ਤਿਹ ਕੋ ਜਗ ਮੈਂ ਮੁਖ ਤੇ ਹਰ ਚਿੱਤ ਮੈਂ ਜੁੱਧ ਵਿਚਾਰੈ ਦੇਹ ਅਨਿਤ ਨਾ ਨਿਤ ਰਹੇ ਜਸ ਨਾਭ ਚੜ੍ਹੈ ਭਵ ਸਾਗਰ ਤਾਰੈ ਧੀਰਜ ਧਾਮ ਬਣਾਏ ਇਹ ਤਨ ਬੁੱਧ ਸਿਉ ਦੀਪਕ ਜਿਉਂ ਜਿਆਰੈ ਗਿਆਨੈ ਕੀ ਵਢਨੀ ਮਨੋ ਹਾਥ ਲੈ ਕਾਤੁਰ ਤਾਕੁਤ ਬਾਰ ਬੁਹਾਰੈ। ਕਿੰਨੀ ਬਹਾਦਰੀ ਹੋਵੇਗੀ ਉਹਨਾਂ ਸਿੰਘਾਂ ਅੰਦਰ ਕਿ ਜਿਨ੍ਹਾਂ ਨੇ ਆਪਣੇ ਇਹਨਾਂ ਸਰੀਰਾਂ ਨੂੰ ਧੀਰਜ ਦਾ ਘਰ ਬਣਾਇਆ ਹੋਇਆ। ਧੀਰਜ ਧਾਮ ਬਣਾਏ ਹੈ ਤਨ ਔਰ ਆਪਣੇ ਸਰੀਰ ਨੂੰ ਧੀਰਜ ਦਾ ਘਰ ਬਣਾ ਕੇ ਇਹੋ ਜਿਹੇ ਠਰਾਮੇ ਨਾਲ ਲੜ ਰਹੇ ਨੇ ਕਿ ਅਨੇਕਾਂ ਗੋਲੀਆਂ ਭਾਈ ਕੋਠਾ ਸਿੰਘ ਤੇ ਮਦਨ ਸਿੰਘ ਜੀ ਦਾਗ ਰਹੇ ਹਨ।
ਨਾਰਾਜ਼ ਛੰਦ ਦਹੋਂ ਤਾਕ ਤਾਕ ਕੇ ਤੁਫੰਗ ਠੋਕ ਗੋਲੀਆਂ।
ਦੋਵੇਂ ਸੂਰਮੇ ਬੰਦੂਕਾਂ ਦੀਆਂ ਗੋਲੀਆਂ ਠੋਕ ਕੇ ਤਿਆਰ ਕਰਕੇ ਬੜੀ ਛੇਤੀ ਨਾਲ ਬੜੀ ਫੁਰਤੀ ਨਾਲ ਗੋਲੀਆਂ ਦਾਗਦੇ ਹਨ।
ਅਰੀ ਹਜ਼ਾਰ ਓਰੇ ਸਮੋ ਸੁਹੰਗ ਛੋਰੀਆਂ
ਔਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਅਰੀ ਅਰੀ ਨਾਮ ਹੈ ਦੁਸ਼ਮਣ ਦਾ। ਹਜ਼ਾਰਾਂ ਦੀ ਗਿਣਤੀ ਵਿੱਚ ਜਿਹੜੇ ਦੁਸ਼ਮਣ ਨੇ ਉਹ ਅੰਤ ਨੂੰ ਆ ਪਏ ਨੇ, ਜਿਨ੍ਹਾਂ ਨੇ ਆਪਣੀਆਂ ਖਾਧੀਆਂ ਕਸਮਾਂ ਤੋੜੀਆਂ ਹਨ, ਜਿਹੜੀਆਂ ਕਸਮਾਂ ਤੋੜ ਕੇ ਸੋਹਾਂ ਖਾ ਕੇ ਸੋਹਾਂ ਤੋੜ ਕੇ ਆਏ ਹਨ।
ਲਗੀ ਕਿਤੇ ਅੰਗ ਮੈਂ ਨਿਸੰਗ ਹੋਏ ਭਾਕੇ
ਅੱਗੋਂ ਉਹਨਾਂ ਨੇ ਵੀ ਅਨੇਕਾਂ ਗੋਲੀਆਂ ਚਲਾਈਆਂ। ਜੇ ਸਿੰਘ ਚਲਾਉਂਦੇ ਨੇ ਤੇ ਵੈਰੀ ਕਿਹੜਾ ਖਾਲੀ ਹੱਥ ਨੇ, ਉਹਨਾਂ ਦੇ ਹੱਥਾਂ ਵਿੱਚ ਵੀ ਬੰਦੂਕਾਂ ਨੇ, ਉਹਨਾਂ ਨੇ ਵੀ ਅਨੇਕਾਂ ਗੋਲੀਆਂ ਦਾਗੀਆਂ ਨੇ। ਉਹਨਾਂ ਵੱਲੋਂ ਚਲਾਈਆਂ ਹੋਈਆਂ ਵੀ ਅਨੇਕਾਂ ਗੋਲੀਆਂ ਭਾਈ ਕੋਠਾ ਸਿੰਘ ਤੇ ਮਦਨ ਸਿੰਘ ਦੇ ਸਰੀਰ ਵਿੱਚ ਵੱਜੀਆਂ ਹਨ।
ਪ੍ਰਭੂ ਨਿਰਦੇਸ਼ ਦੀਜੀਏ ਵਿਸ਼ੇਸ਼ ਹੀ ਕਾਂਕਿਓ।
ਔਰ ਇਹਨਾਂ ਦੋਨਾਂ ਸਿੰਘਾਂ ਨੇ ਹੁਣ ਵੇਖਿਆ ਕਿ ਹੁਣ ਬਹੁਤਾ ਸਮਾਂ ਇਹਨਾਂ ਨੂੰ ਰੋਕਿਆ ਨਹੀਂ ਜਾ ਸਕਦਾ ਬੰਦੂਕਾਂ ਦੀਆਂ ਗੋਲੀਆਂ ਨਾਲ। ਹੁਣ ਤਾਂ ਤੇਗ ਤੇ ਢਾਲ ਲੈ ਕੇ ਜੰਗ ਦੇ ਮੈਦਾਨ ਵਿੱਚ ਅੱਗੇ ਵੱਧ ਕੇ ਇਹਨਾਂ ਨੂੰ ਰੋਕਣਾ ਪਵੇਗਾ। ਤੋ ਕਲਗੀਧਰ ਜੀ ਦੇ ਪਾਸੋਂ ਭਾਈ ਕੋਠਾ ਸਿੰਘ ਮਦਨ ਸਿੰਘ ਨੇ ਆਗਿਆ ਮੰਗੀ, ਆਖਿਆ ਹੇ ਪ੍ਰਭੂ ਸੱਚੇ ਪਾਤਸ਼ਾਹ, ਕਿਰਪਾ ਕਰਕੇ ਸਾਨੂੰ ਆਗਿਆ ਦਿਓ। ਸਾਡੇ ਹਿਰਦੇ ਵਿੱਚ ਵਿਸ਼ੇਸ਼ ਕਾਂਖਾ ਹੈ ਜੰਗ ਦੇ ਮੈਦਾਨ ਵਿੱਚ ਲੜਨ ਦੀ, ਜੂਝਣ ਦੀ।
ਪਧਾਰ ਪੋਰ ਬਾਹਰੇ ਸੋ ਦੋਰੇ ਜੰਗ ਘਾ ਲੈ,
ਅਸੀਂ ਇਸ ਪੌਰ ਤੋਂ ਬਾਹਰ ਨਿਕਲ ਕੇ, ਇਸ ਦਰਵਾਜੇ ਤੋਂ ਬਾਹਰ ਨਿਕਲ ਕੇ ਜੰਗ ਦੇ ਮੈਦਾਨ ਵਿੱਚ ਮੂਹਰੇ ਜਾ ਕੇ ਵੈਰੀਆਂ ਨਾਲ ਦੋ ਦੋ ਹੱਥ ਕਰਕੇ ਲੜੀਏ, ਜੂਝੀਏ, ਯੁੱਧ ਕਰੀਏ। ਐਸੀ ਆ ਗਿਆ ਹੈ ਦਸਵੇਂ ਪਾਤਸ਼ਾਹ, ਕਿਰਪਾ ਕਰਕੇ ਸਾਨੂੰ ਬਖਸ਼ੋ।
ਕਿਰਪਾਨ ਕਾਢ ਮਿਆਨ ਤੇ ਨਿਦਾਨ ਸ਼ਤਰੂ ਡਾਲਿਆ,
ਆਪਣੀਆਂ ਕਿਰਪਾਨਾਂ ਮਿਆਨਾਂ ਤੋਂ ਕੱਢ ਕੇ ਦੁਸ਼ਮਣ ਦਾ ਨਿਦਾਨ ਕਰ ਦਈਏ, ਦੁਸ਼ਮਣ ਦਾ ਅੰਤ ਕਰ ਦਈਏ ਜੰਗ ਦੇ ਮੈਦਾਨ ਦੇ ਵਿੱਚ। ਐਸੀ ਆਗਿਆ ਗਰੀਬਨ ਬਾਗ ਸਾਨੂੰ ਚਾਹੀਦੀ ਹੈ ਕਿ ਅਸੀਂ ਆਪ ਅੱਗੇ ਜਾ ਕੇ ਹੁਣ ਜੰਗ ਦੇ ਮੈਦਾਨ ਵਿੱਚ ਦਰਵਾਜ਼ਾ ਖੋਲ ਕੇ ਅੱਗੇ ਵੱਧ ਕੇ ਲੜੀਏ।
ਅਸੀਂ ਕਿਰਪਾਲ ਦੇ ਖੁਸ਼ੀ ਕਯੋ ਦਿਖਾਏ ਆਤ ਕੋ।
ਜਦੋਂ ਭਾਈ ਮਦਨ ਸਿੰਘ ਤੇ ਭਾਈ ਕੋਠਾ ਸਿੰਘ ਨੇ ਮਹਾਰਾਜ ਜੀ ਕੋਲੋਂ ਆਗਿਆ ਮੰਗੀ, ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਬੜੇ ਖੁਸ਼ ਹੋਏ, ਹੱਸ ਪਏ ਦਸਵੇਂ ਪਾਤਸ਼ਾਹ, ਮੁਸਕੁਰਾ ਪਏ ਤੇ ਮੁਸਕੁਰਾ ਕੇ ਗਰੀਬਨ ਬਾਗ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਇਹਨਾਂ ਦੋਨਾਂ ਸਿੰਘਾਂ ਨੂੰ ਆਗਿਆ ਦਿੱਤੀ ਹੈ।
ਦਿਖਾਏ ਕਾਢ ਹੱਥ ਕੋ।
ਮਹਾਰਾਜ ਜੀ ਕਹਿੰਦੇ ਜਾਓ ਸੂਰਮਿਓ, ਜਾਓ ਜੰਗ ਦੇ ਮੈਦਾਨ ਵਿੱਚ ਆਪਣੇ ਡਾਢੇ ਹੱਥ ਵੈਰੀਆਂ ਨੂੰ ਜਾ ਕੇ ਵਿਖਾਓ।
ਪ੍ਰਵੇਸ਼ ਪੁੰਜ ਸੈਨ ਵਿੱਚ ਕਾਟ ਕਾਟ ਮਾਤ ਕੋ।
ਜਾਓ ਦੁਸ਼ਮਣ ਦੀ ਸੈਨਾ ਦੇ ਵਿੱਚ ਪ੍ਰਵੇਸ਼ ਕਰ ਜਾਓ, ਔਰ ਦੁਸ਼ਮਣ ਦੀ ਸੈਨਾ ਵਿੱਚ ਪ੍ਰਵੇਸ਼ ਕਰ ਜਾਓ ਜਿਵੇਂ ਭੇਡਾਂ ਦੇ ਵੱਗ ਵਿੱਚ, ਭੇਡਾਂ ਦੇ ਇੱਜੜ ਵਿੱਚ ਸ਼ੇਰ ਪ੍ਰਵੇਸ਼ ਕਰਦਾ ਹੈ ਔਰ ਸੈਂਕੜੇ ਭੇਡਾਂ ਨੂੰ ਮਾਰ ਸੁੱਟਦਾ ਹੈ, ਇਸੇ ਤਰ੍ਹਾਂ ਤੁਸੀਂ ਇਹਨਾਂ ਦੁਸ਼ਮਣਾਂ ਦੀ ਫੌਜ ਦੇ ਵਿੱਚ ਪ੍ਰਵੇਸ਼ ਕਰਕੇ ਕੱਟ ਕੱਟ ਕੇ ਸਿਰ ਇਹਨਾਂ ਦੁਸ਼ਮਣਾਂ ਦੇ ਲਾਸ਼ਾਂ ਦੇ ਢੇਰ ਵਿਛਾ ਦਿਓ, ਕੱਟ ਕੱਟ ਕੇ ਸਿਰ ਜੰਗ ਦੇ ਮੈਦਾਨ ਤੇ ਖੰਡਾ ਦਿਓ।
ਗੁਰੂ ਬਖਾਨ ਸ਼ਲੋਕ ਕੋ ਪਿਆਨ ਦੋਨ ਸੂਰਮੇ।
ਭਾਈ ਕੋਠਾ ਸਿੰਘ ਤੇ ਮਦਨ ਸਿੰਘ ਦੋਨਾਂ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਚਨ ਸੁਣੇ ਹਨ, ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਆਗਿਆ ਦੋਨਾਂ ਸੂਰਮਿਆਂ ਨੇ ਸੁਣੀ ਹੈ। ਉਸੇ ਵੇਲੇ ਦੋਵੇਂ ਸੂਰਮੇ ਚਮਕੌਰ ਦੀ ਗੜੀ ਦਾ ਛੋਟਾ ਦਰਵਾਜ਼ਾ ਖੋਲਿਆ ਔਰ ਵਿੱਚੋਂ ਬਾਹਰ ਨੂੰ ਨਿਕਲ ਕੇ ਗਏ ਹਨ।
ਕਿਵਾਲ ਖੋਲ ਪੋਰ ਕੇ ਦੂਰ 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 ਮੈਂ,
ਔਰ ਜੰਗ ਦੇ ਮੈਦਾਨ ਦੇ ਵਿੱਚ ਦਰਵਾਜ਼ਾ ਖੋਲ ਕੇ ਅੱਗੇ ਵਧੇ ਨੇ ਔਰ ਦੂਰ ਦੂਰ ਤੱਕ ਜਿੱਥੇ ਦੁਸ਼ਮਣਾਂ ਦਾ ਘੇਰਾ ਹੈ ਉਸ ਘੇਰੇ ਦੇ ਵਿੱਚ ਸਿੰਘ ਲੜਦਿਆਂ ਲੜਦਿਆਂ ਜਾ ਪਹੁੰਚੇ ਹਨ।
ਦਿਖਾਏ ਬੇਕਿਰਪਾਲ ਕੋ ਵਿਸਾਲ ਜੰਗ ਕਾਲਿਓ।
ਸਤਿਗੁਰੂ ਸੱਚੇ ਪਾਤਸ਼ਾਹ ਨੂੰ ਵਿਖਾਉਣ ਵਾਸਤੇ ਜੰਗ ਲੜ ਰਹੇ ਨੇ ਸਿੰਘ ਕਿ ਕਲਗੀਧਰ ਜੀ ਵੇਖਣਗੇ ਤੇ ਸਾਡੇ ਤੇ ਰੀਝਣਗੇ, ਸਾਡਾ ਜੰਗ ਵੇਖ ਕੇ ਮਹਾਰਾਜ ਜੀ ਸਾਡੇ ਤੇ ਪ੍ਰਸੰਨ ਹੋਣਗੇ। ਏਦਾਂ ਦੀ ਇੱਛਾ ਲੈ ਕੇ ਦੋਵੇਂ ਸਿੰਘ ਭਾਈ ਕੋਠਾ ਸਿੰਘ ਤੇ ਮਦਨ ਸਿੰਘ ਜੰਗ ਦੇ ਮੈਦਾਨ ਵਿੱਚ ਬੜੀ ਬਹਾਦਰੀ ਤੇ ਦਲੇਰੀ ਨਾਲ ਲੜ ਰਹੇ ਨੇ। ਕਲਗੀਆਂ ਵਾਲੇ ਚੋਜੀ ਪ੍ਰੀਤਮ ਪਾਤਸ਼ਾਹ ਜੀ ਨੂੰ ਆਪਣਾ ਆਪ ਵਿਖਾ ਕੇ ਲੜ ਰਹੇ ਹਨ।
ਬਚਾਏ ਵਾਰ ਢਾਲ ਮੈਂ ਅਰੀਨ ਮਾਰ ਡਾਲਿਓ।
ਦੁਸ਼ਮਣਾਂ ਵੱਲੋਂ ਜਿਹੜੇ ਵਾਰ ਕੀਤੇ ਜਾਂਦੇ ਨੇ ਉਹਨਾਂ ਵਾਰਾਂ ਨੂੰ ਆਪਣੀਆਂ ਢਾਲਾਂ ਤੇ ਰੋਕ ਕੇ ਆਪਣੀਆਂ ਤੇਗਾਂ ਦਾ ਵਾਰ ਕਰਕੇ ਦੁਸ਼ਮਣ ਨੂੰ ਕੱਟਦੇ ਜਾ ਰਹੇ ਨੇ, ਵੱਢਦੇ ਜਾ ਰਹੇ ਨੇ।
ਪ੍ਰਭੂ ਵਿਸਾਲ ਓਜ ਦੀ ਧਾਏ ਓਰ ਜਾਏ ਕੇ।
ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੀ ਕਿਰਪਾ ਦ੍ਰਿਸ਼ਟੀ ਨਾਲ ਬਲ ਦੇ ਦਿੱਤਾ ਭਾਈ ਮਦਨ ਸਿੰਘ ਕੋਠਾ ਸਿੰਘ ਨੂੰ, ਭਾਰੀ ਤਾਕਤ ਦੇ ਦਿੱਤੀ ਹੈ, ਬਲ ਦੇ ਦਿੱਤਾ ਸਤਿਗੁਰਾਂ ਦਾ ਬਲ ਪ੍ਰਾਪਤ ਕਰਕੇ। ਹਾਲਾਂਕਿ ਜ਼ਖਮੀ ਸੀ, ਸਰੀਰ ਵਿੱਚ ਗੋਲੀਆਂ ਵੱਜੀਆਂ ਹੋਈਆਂ ਸੀ ਕੋਠਾ ਸਿੰਘ ਮਦਨ ਸਿੰਘ ਹੋਣਾ ਦੇ, ਪਰ ਫਿਰ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਭਾਰੀ ਬਲ ਪ੍ਰਤਾਪ ਪ੍ਰਾਪਤ ਕਰਕੇ ਵੈਰੀਆਂ ਦੇ ਦਲ ਵਿੱਚ ਜਾ ਧਸੇ ਨੇ, ਜਾ ਪ੍ਰਵੇਸ਼ ਕੀਤੇ ਹਨ।
ਕਿਰਪਾ ਨਿਛਰੋਣ ਦੇ ਕਬੀਰ ਤੀਰ ਨਾਚਤਾਏ ਕੇ।
ਔਰ ਇਹਨਾਂ ਦੇ ਹੱਥਾਂ ਵਿੱਚ ਫੜੀਆਂ ਕਿਰਪਾਨਾਂ ਵੈਰੀਆਂ ਦੇ ਲਹੂ ਦੇ ਨਾਲ ਲਾਲ ਸੁਰਖ ਹੋਈਆਂ ਨੇ। ਇਹਨਾਂ ਦੇ ਹੱਥਾਂ ਵਿੱਚ ਫੜੀਆਂ ਕਿਰਪਾਨਾਂ ਨੂੰ ਵੇਖ ਕੇ ਜਿਹੜੇ ਕਾਇਰ ਨੇ, ਗੀਦੀ ਨੇ, ਕਮਦਿਲ ਨੇ, ਉਹਨਾਂ ਦੇ ਹਿਰਦੇ ਸਹਿ ਜਾਂਦੇ ਨੇ, ਡਰ ਜਾਂਦੇ ਨੇ, ਕੰਬ ਜਾਂਦੇ ਹਨ।
ਸਕੇ ਨਾ ਚਾਲ ਸਮੇ ਮਤੰਗ ਹੀਰ ਸ਼ੇਰ ਕੋ,
ਕਹਿੰਦੇ ਜਿਵੇਂ ਬੱਬਰ ਸ਼ੇਰ ਨੂੰ ਵੇਖ ਕੇ ਮਤੰਗ ਹਾਥੀ ਆਪਣਾ ਧੀਰਜ ਨਹੀਂ ਰੱਖਦਾ, ਧੀਰਜ ਡਾਵਾਂ ਡੋਲ ਕਰ ਦਿੰਦਾ ਹੈ, ਏਦਾਂ ਇਹਨਾਂ ਦੋਨਾਂ ਸ਼ੇਰਾਂ ਨੂੰ ਮਹਾਰਾਜ ਜੀ ਦੇ ਦੋਨਾਂ ਦਲੇਰ ਮਰਦ ਸੂਰਮਿਆਂ ਨੂੰ ਵੇਖ ਕੇ ਕਈਆਂ ਦੇ ਅੰਦਰੋਂ ਧੀਰਜ ਡਾਵਾਂ ਡੋਲ ਹੋ ਗਏ ਨੇ।
ਕਟਨ ਅੰਗ ਸ਼ਤਰੂ ਕੋ ਕਰੰਤ ਪਾਏ ਨੇਰ ਕੋ,
ਔਰ ਜਦੋਂ ਜਿਹੜਾ ਕੋਈ ਦੁਸ਼ਮਣ ਜਿਹੜਾ ਕੋਈ ਸ਼ਤਰੂ ਨੇੜੇ ਆਉਂਦਾ ਹੈ ਉਹਦੇ ਅੰਗਾਂ ਨੂੰ ਕੱਟ ਸੁੱਟਦੇ ਨੇ, ਕਿਸੇ ਦੀ ਬਾਂਹ ਵੱਢ ਸੁੱਟਦੇ ਨੇ, ਕਿਸੇ ਦੀ ਲੱਤ ਕੱਟ ਦਿੰਦੇ ਨੇ, ਕਿਸੇ ਦੀ ਗਰਦਨ ਲਾਹ ਸੁੱਟਦੇ ਹਨ।
ਬਿਲੋਕ ਦੁਸ਼ਟ ਪੁਸ਼ਟ ਜੋ ਅਨਿਸ਼ਟ ਗਿਆਨ ਨੂੰ ਆਪਣੇ,
ਔਰ ਜਿਹੜਾ ਵੀ ਦੁਸ਼ਟ ਵੇਖਦੇ ਨੇ ਸਾਹਮਣੇ ਉਸ ਦੁਸ਼ਟ ਨੂੰ ਜੰਗ ਦੇ ਮੈਦਾਨ ਦੇ ਵਿੱਚ ਮਾਰ ਮੁਕਾਉਂਦੇ ਨੇ। ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੀ ਆਪਣੇ ਤੇ ਦਇਆ ਕਰ ਜਾਣ ਕਰਕੇ ਮਾਰਦੇ ਹਨ।
ਹਜ਼ਾਰੋਂ ਤੁਫੰਗ ਚੋਰ ਸਿੰਘ ਔਰ ਖਾਪਨੇ,
ਹੁਣ ਦੁਸ਼ਮਣਾਂ ਨੇ ਵੇਖਿਆ ਕਿ ਤੇਗਾਂ ਨਾਲ ਨਹੀਂ ਇਹ ਮਾਰੇ ਜਾਣੇ, ਤੇਗਾਂ ਨਾਲ ਨਹੀਂ ਇਹ ਕਾਬੂ ਆਉਣੇ। ਉਹਨਾਂ ਨੇ ਸੈਂਕੜੇ ਬੰਦੂਕਾਂ ਤਿਆਰ ਕੀਤੀਆਂ, ਬੰਦੂਕਾਂ ਤਿਆਰ ਕਰਕੇ ਗੋਲੀਆਂ ਭਰ ਕੇ ਬਰੂਦ ਨਾਲ ਠੋਕ ਕੇ ਅਨੇਕਾਂ ਬੰਦੂਕਾਂ, ਇੱਕ ਨਹੀਂ ਦੋ ਨਹੀਂ ਸੈਂਕੜੇ ਬੰਦੂਕਾਂ ਦੇ ਮੂੰਹ ਭਾਈ ਕੋਠਾ ਸਿੰਘ ਤੇ ਮਦਨ ਸਿੰਘ ਵੱਲ ਕਰਕੇ ਗੋਲੀਆਂ ਦਾਗ ਦਿੱਤੀਆਂ ਹਨ।
ਲਗੀ 25 30 ਅੰਗ ਅੰਗ ਪੋਰ ਦਾਦੀ ਨਿਓ,
25 25 30 30 ਗੋਲੀਆਂ ਉਹ ਭਾਈ ਕੋਠਾ ਸਿੰਘ ਮਦਨ ਸਿੰਘ ਦੇ ਸਰੀਰ ਤੇ ਆ ਕੇ ਵੱਜੀਆਂ ਨੇ। ਇਤਨੀਆਂ ਗੋਲੀਆਂ ਵੱਜੀਆਂ ਕਿ ਸਰੀਰ ਦੇ ਸਾਰੇ ਅੰਗ ਉਹਨਾਂ ਗੋਲੀਆਂ ਨੇ ਤਰੋੜ ਕੇ ਰੱਖ ਦਿੱਤੇ ਹਨ।
ਗੁਰੂ ਗੁਰੂ ਪਨੰਤ ਦੇਵ ਲੋਕ ਜਾਨ ਕੀ ਨਿਓ,
ਅਨੇਕਾਂ ਗੋਲੀਆਂ ਆਪਣੇ ਸਰੀਰ ਤੇ ਚੱਲਦਿਆਂ, ਅਨੇਕਾਂ ਸ਼ਸਤਰਾਂ ਦੇ ਵਾਰ ਆਪਣੇ ਸਰੀਰ ਤੇ ਚੱਲਦਿਆਂ, ਪੁਰਜਾ ਪੁਰਜਾ ਕੱਟ ਮਰੇ ਕਬਹੂ ਨਾ ਛਾਡਾ, ਖੇਤ ਦੇ ਵਾਕਾਂ ਤੇ ਪਹਿਰਾ ਦਿੰਦਿਆਂ, ਬਟਨਾਂ ਤੇ ਪਹਿਰਾ ਦਿੰਦਿਆਂ ਦੋਨੋ ਹੀ ਸਿੰਘ ਸ਼ਹਾਦਤ ਦਾ ਜਾਮ ਪ੍ਰਾਪਤ ਕਰਕੇ ਦੇਵਪੁਰੀ ਨੂੰ ਪਿਆਨ ਕਰ ਗਏ ਹਨ।
ਪ੍ਰਭੂ ਮੁਖਾਰ ਬਿੰਦ ਤੇ ਸਰਾਹੇ ਜੰਗ ਤਾਏ ਕੋ,
ਇਹਨਾਂ ਦੋਨਾਂ ਦਾ ਜੰਗ ਵੇਖ ਕੇ ਗੁਰੂ ਕਲਗੀਧਰ ਨੇ ਬੜੀ ਸ਼ਲਾਘਾ ਕੀਤੀ। ਦਸਵੇਂ ਪਾਤਸ਼ਾਹ ਨੇ ਇਹਨਾਂ ਦੋਨਾਂ ਸੂਰਬੀਰ ਬਹਾਦਰ ਯੋਧਿਆਂ ਦੇ ਜੰਗ ਨੂੰ ਸਲਾਹਿਆ, ਆਖਿਆ ਕਿਆ ਖੂਬ ਲੜੇ ਨੇ ਮਰਦ ਦਲੇਰ, ਕਿਤਨੀ ਬਹਾਦਰੀ ਨਾਲ, ਕਿਤਨੀ ਸੂਰਬੀਰਤਾ ਨਾਲ ਲੜੇ ਹਨ।
ਇਸੀ ਪ੍ਰਕਾਰ ਔਰ ਸਿੰਘ ਦੋਰ ਜੰਗ ਜਾਏ ਕੋ,
ਮਹਾਰਾਜ ਜੀ ਕਹਿੰਦੇ ਹੈ ਕੋਈ ਹੋਰ ਸਿੰਘ ਜਿਹੜਾ ਇਸੇ ਤਰ੍ਹਾਂ ਜੰਗ ਦੇ ਮੈਦਾਨ ਵਿੱਚ ਦੌੜ ਕੇ ਲੜੇ, ਜਿਵੇਂ ਕੋਠਾ ਸਿੰਘ ਤੇ ਮਦਨ ਸਿੰਘ ਸ਼ਹੀਦੀ ਪਾ ਗਏ ਨੇ, ਕਿ ਇਸੇ ਤਰ੍ਹਾਂ ਲੜਨ ਵਾਲੇ ਹੋਰ ਵੀ ਸਿੰਘ ਨੇ ਜਿਹੜੇ ਜੰਗ ਦੇ ਮੈਦਾਨ ਵਿੱਚ ਜਾ ਕੇ ਦੁਸ਼ਮਣ ਨਾਲ ਲੜਦਿਆਂ ਸ਼ਹੀਦੀ ਪਾਉਣ।
ਖਜ਼ਾਨ ਸਿੰਘ ਦਾਨ ਸਿੰਘ ਧਿਆਨ ਸਿੰਘ ਤੀਨੋ,
ਖਾਲਸਾ ਜੀ ਮਹਾਰਾਜ ਜੀ ਦੇ ਬਚਨ ਸੁਣ ਕੇ ਭਾਈ ਖਜ਼ਾਨ ਸਿੰਘ, ਭਾਈ ਦਾਨ ਸਿੰਘ ਔਰ ਭਾਈ ਧਿਆਨ ਸਿੰਘ, ਇਹ ਤਿੰਨੇ ਸਿੰਘਾਂ ਨੇ ਮਹਾਰਾਜ ਜੀ ਦੀ ਆਗਿਆ ਸੁਣੀ ਹੈ।
ਅਨੈ ਮਲੇ ਚ ਬਾਹਰੇ ਹੁਕਮ ਪਾਕ ਲੀਨੋ,
ਔਰ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਹੁਕਮ ਪ੍ਰਾਪਤ ਕੀਤਾ, ਕਹਿੰਦੇ ਮਹਾਰਾਜ ਆਗਿਆ ਦਿਓ ਅਸੀਂ ਵੀ ਬਾਹਰ ਜਾ ਕੇ ਇਹਨਾਂ ਮਲੇਛਾਂ ਨੂੰ ਮਾਰੀਏ, ਇਹਨਾਂ ਮਲੇਛਾਂ ਨੂੰ ਵੱਢ ਸੁੱਟੀਏ, ਕੱਟ ਸੁੱਟੀਏ, ਐਸੀ ਆਗਿਆ ਐਸਾ ਹੁਕਮ ਸਾਨੂੰ ਕਰ ਦਿਓ।
ਪਿਆਨ ਠੋਰ ਪੋਰ ਕੇ ਦੋਰ ਦੋਰ ਬਾਹਰੇ,
ਉਸੇ ਵਕਤ ਇਹ ਤਿੰਨੇ ਸਿੰਘ ਖਜ਼ਾਨ ਸਿੰਘ ਦਾਨ ਸਿੰਘ ਤੇ ਧਿਆਨ ਸਿੰਘ, ਇਹ ਤਿੰਨੇ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਆਗਿਆ ਲੈ ਕੇ ਗੜੀ ਦਾ ਦਰਵਾਜ਼ਾ ਛੋਟਾ ਖੁੱਲ੍ਹਾ, ਗੁਰੂ ਸਾਹਿਬ ਦੇ ਚਰਨ ਬਣਾ ਕੇ ਤਿੰਨੇ ਸਿੰਘ ਜੰਗ ਦੇ ਮੈਦਾਨ ਵਿੱਚ ਅੱਗੇ ਆਏ ਨੇ, ਵੱਧ ਕੇ ਬੈਰੀ ਦਲ ਦੇ ਘੇਰੇ ਵਿੱਚ ਆ ਕੇ ਟੁੱਟ ਕੇ ਪੈ ਗਏ ਹਨ।
ਪਰਮਾਏ ਸੰਗ ਸੇਲ ਕੋ ਬਿਲੋਕ ਲੋਕ ਆਹਾਰੇ,
ਅਨੇਕਾਂ ਸਾਂਗਾਂ ਸੇਲੇ ਤੇ ਬਰਛੇ ਜੰਗ ਦੇ ਮੈਦਾਨ ਵਿੱਚ ਭਰਮਾਉਂਦੇ ਨੇ ਔਰ ਲੋਕ ਉਹਨਾਂ ਸਿੰਘਾਂ ਦੇ ਉਦਮ ਨੂੰ ਦੇਖਦੇ ਹਨ।
ਪਰੋਏ ਗੇਰ ਗੇਰ ਕੈ ਬਡੇਰ ਓਜਦਾਰ ਕੈ,
ਆਪਣੇ ਬਰਛਿਆਂ ਨਾਲ ਪਰੋ ਪਰੋ ਕੇ ਕਈ ਵੈਰੀਆਂ ਨੂੰ ਸੁੱਟਿਆ, ਅਨੇਕਾਂ ਦੁਸ਼ਮਣਾਂ ਦੀਆਂ ਛਾਤੀਆਂ ਆਪਣੇ ਨੇਜਿਆਂ ਨਾਲ ਪਰੋ ਸੁੱਟੀਆਂ ਨੇ, ਆਪਣੇ ਬਰਛਿਆਂ ਨਾਲ ਪਰੋ ਸੁੱਟੀਆਂ ਨੇ, ਏਦਾਂ ਪਰੋ ਪਰੋ ਕੇ ਆਪਣੇ ਨੇਜਿਆਂ ਬਰਛਿਆਂ ਨਾਲ ਵੈਰੀਆਂ ਨੂੰ ਸੁੱਟਿਆ, ਜਾਨ ਹਲਵਾਈ ਸੀਖ ਨਾਲ ਵਿਨ ਵੜੇ ਉਤਾਰੇ, ਜਿਵੇਂ ਕੋਈ ਹਲਵਾਈ ਆਪਣੀ ਦੁਕਾਨ ਦੇ ਉੱਤੇ ਵੜੇ ਬਣਾਉਣ ਵੇਲੇ ਸੀਖ ਦੇ ਵਿੱਚ ਭਰ ਕੇ ਵੜਿਆਂ ਨੂੰ ਤਲ ਕੇ ਬਾਹਰ ਕੱਢਦਾ ਹੈ, ਇਹਦਾ ਆਪਣੇ ਨੇਜਿਆਂ ਦੇ ਨਾਲ ਅਨੇਕਾਂ ਦੁਸ਼ਮਣਾਂ ਦੀਆਂ ਛਾਤੀਆਂ ਸਿੰਘਾਂ ਪਰੋ ਸੁੱਟੀਆਂ ਹਨ।
ਮਨਿੰਦ ਸ਼ੇਰ ਭੀਮ ਵੈ ਸਮੂਹ ਮਾਰ ਮਾਰ ਕੇ,
ਸ਼ੇਰ ਦੇ ਮਨਿੰਦ ਹੋ ਕੇ ਸ਼ੇਰ ਦੇ ਸਮਾਨ ਹੋ ਕੇ ਬੜਾ ਭਿਆਨਕ ਰੂਪ ਧਾਰਨ ਕਰਕੇ ਸਿੰਘ ਜੰਗ ਦੇ ਮੈਦਾਨ ਵਿਚ ਵੈਰੀਆਂ ਨੂੰ ਮਾਰਦੇ ਜਾ ਰਹੇ ਨੇ। ਮੂੰਹ ਤੋਂ ਵੀ ਇਹੀ ਕਹਿੰਦੇ ਨੇ ਮਾਰ ਦਿਓ ਮਾਰ ਦਿਓ, ਇਹੀ ਕਹਿੰਦਿਆਂ ਹੋਇਆ ਦੁਸ਼ਮਣ ਨੂੰ ਮਾਰਦੇ ਹਨ।
ਨਿਹਾਰ ਆਏ ਸਾਹਮਣੇ ਅਧੀਰ ਹਾਰ ਭਾਜਤੇ,
ਜਿਹੜਾ ਵੀ ਵੇਖ ਕੇ ਸਾਹਮਣੇ ਆਉਂਦਾ ਸਿੰਘਾਂ ਨਾਲ ਲੜਨ ਵਾਸਤੇ, ਇੱਕ ਵਾਰੀ ਸਿੰਘਾਂ ਦਾ ਜਦੋਂ ਵਿਕਰਾਲ ਤੇ ਭਿਆਨਕ ਰੂਪ ਵੇਖਦੇ ਨੇ ਕਿ ਸਿੰਘਾਂ ਦੇ ਸਰੀਰ ਲਹੂ ਨਾਲ ਲਾਲ ਪੱਥ ਹੋਏ, ਕਿਰਪਾਨਾਂ ਤੇਗਾਂ ਹੱਥਾਂ ਦੇ ਵਿੱਚ ਫੜੀਆਂ ਲਾਲ ਸੁਰਖ ਹੋਈਆਂ, ਸਨੇਤਰ ਲਾਲ ਸੁਰਖ ਹੋਏ, ਤੇ ਕਈ ਤਾਂ ਵੇਖ ਕੇ ਮਨ ਚੋਂ ਧੀਰਜ ਛੱਡ ਕੇ ਦੌੜ ਜਾਂਦੇ ਨੇ, ਕਈਆਂ ਨੂੰ ਗਛੀਆਂ ਪੈ ਜਾਂਦੀਆਂ ਨੇ, ਹਾਰਟ ਅਟੈਕ ਹੋ ਜਾਂਦੇ ਨੇ ਵੇਖਦਿਆਂ ਸਾਰ, ਤੇ ਗਛੀਆਂ ਖਾ ਕੇ ਜ਼ਮੀਨ ਤੇ ਬਿਨਾਂ ਮਾਰਿਆਂ ਡਿੱਗ ਜਾਂਦੇ ਹਨ।
ਸਕੋਪ ਤੁੰਡ ਨੈਣ ਲਾਲ ਦਾਲ ਸ਼ਤਰੂ ਗਾਜ ਤੇ,
ਬੜਾ ਕੋਪ ਸਹਿਤ ਮੁੱਖ ਮੰਡਲ ਹੈ ਸਿੰਘਾਂ ਦਾ, ਚਿਹਰੇ ਬੜੇ ਲਾਲ ਸੁਰਖ ਨੇ, ਨੇਤਰ ਬੜੇ ਲਾਲ ਸੁਰਖ ਨੇ ਰੋਸ ਦੇ ਨਾਲ, ਔਰ ਦੁਸ਼ਮਣਾਂ ਦੇ ਉੱਤੇ ਗੱਜਦੇ ਜਾ ਰਹੇ ਨੇ ਭਾਈ ਧਿਆਨ ਸਿੰਘ, ਖਜਾਨ ਸਿੰਘ ਤੇ ਦਾਨ ਸਿੰਘ।
ਕਿਤੇ ਕਲੈ ਕਿਰਪਾਨ ਆਨ ਆਨ ਹਿਤ ਬਾਤੇ,
ਔਰ ਅਨੇਕਾਂ ਹੀ ਕਿਰਪਾਨਾਂ ਲੈ ਕੇ ਸਿੰਘਾਂ ਨੂੰ ਮਾਰਨ ਵਾਸਤੇ, ਇਹਨਾਂ ਨੂੰ ਕਤਲ ਕਰਨ ਵਾਸਤੇ ਇਹਨਾਂ ਤੇ ਹਮਲਾ ਕਰਕੇ ਨੇੜੇ ਆਉਂਦੇ ਹਨ।
ਉਛਾਲ ਪੈਰ ਛਾਲ ਕੇ ਬਚਾਏ ਅੰਗ ਤਾਏ ਤੇ,
ਆਪਣੇ ਪੈਰਾਂ ਤੇ ਉਛਲ ਕੇ ਆਪਣੇ ਆਪ ਨੂੰ ਬਚਾ ਕੇ ਫਿਰ ਵੈਰੀਆਂ ਨੂੰ ਮਾਰਦੇ ਨੇ। ਦੁਸ਼ਮਣ ਵੀ ਵਾਰ ਕਰਦੇ ਨੇ, ਉਹਨਾਂ ਵੱਲੋਂ ਕੀਤੇ ਵਾਰਾਂ ਨੂੰ ਆਪਣੇ ਢਾਲ ਦੇ ਉੱਤੇ ਰੋਕ ਕੇ ਬਚਾ ਕੇ ਆਪਣੇ ਸਰੀਰਾਂ ਨੂੰ ਪੈਰਾਂ ਤੇ ਪੈਂਤਰੇ ਤੇ ਉਛਲ ਕੇ ਫਿਰ ਵੈਰੀ ਨੂੰ ਜਾ ਵੱਢਦੇ ਨੇ, ਕੱਟਦੇ ਹਨ।
ਗੁਰੂ ਪ੍ਰਤਾਪ ਪਾਏ ਕੇ ਕਲਾਪ ਖਾਪ ਸ਼ਤਰੂ ਕੋ,
ਸਤਿਗੁਰਾਂ ਦਾ ਪ੍ਰਤਾਪ ਪ੍ਰਾਪਤ ਕਰਕੇ ਇਹਨਾਂ ਤਿੰਨਾਂ ਸਿੰਘਾਂ ਨੇ ਸ਼ਾਇਦ ਹੋ ਸਕਦਾ 300 ਬੰਦੇ ਜੰਗ ਦੇ ਮੈਦਾਨ ਵਿੱਚ ਮਾਰ ਦਿੱਤੇ ਹੋਣ। ਤਿੰਨਾਂ ਨੇ 300 ਬੰਦੇ ਜੰਗ ਦੇ ਮੈਦਾਨ ਦੇ ਵਿੱਚ ਮਾਰ ਮੁਕਾਏ ਹਨ।
ਫਿਰ ਵਿਸਾਲ ਸੈਨ ਜੰਗ ਟਾਨ ਤੇ ਬਚਿੱਤਰ ਕਾ,
ਫਿਰ ਵੀ ਲੜਦੇ ਚਲੇ ਜਾ ਰਹੇ ਨੇ, ਫਿਰ ਵੀ ਜੂਝਦੇ ਚਲੇ ਜਾ ਰਹੇ ਨੇ। ਵਿਸ਼ਾਲ ਸੈਨਾ ਹੈ, 10 ਲੱਖ ਫੌਜ ਕੋਈ ਥੋੜੀ ਨਹੀਂ ਹੁੰਦੀ, ਜਿੱਧਰ ਜਾਂਦੇ ਨੇ ਵਾਢੀ ਪਾਉਂਦੇ ਜਾਂਦੇ ਨੇ, ਕੱਟਦੇ ਹੀ ਚਲੇ ਜਾਂਦੇ ਨੇ, ਜਿੱਧਰ ਜਾਂਦੇ ਨੇ ਤੇਗ ਸਾਫ਼ ਹੀ ਕਰਦੇ ਚਲੇ ਜਾਂਦੇ ਹਨ।
ਕਿਤੇ ਇੱਕ ਮਾਸ ਭੁੱਖ ਖੇਦ ਤਾਰਿਓ ਮਹੀਨੇ,
ਹਾਲਾਂਕਿ ਖਾਲਸਾ ਜੀ ਇਹਨਾਂ ਸਿੰਘਾਂ ਨੇ ਕਈ ਮਹੀਨੇ ਭੁੱਖ ਦਾ ਦੁੱਖ ਜਰਿਆ, ਕਈ ਮਹੀਨਿਆਂ ਦੇ ਭੁੱਖੇ ਸੀ ਫਿਰ ਵੀ ਇੰਨੀ ਬਹਾਦਰੀ ਨਾਲ ਲੜ ਰਹੇ ਨੇ, ਕਈ ਮਹੀਨਿਆਂ ਦੇ ਭੁੱਖੇ ਨੇ ਔਰ ਕਈ ਮਹੀਨਿਆਂ ਤੋਂ ਭੁੱਖ ਦਾ ਦੁੱਖ ਇਹਨਾਂ ਨੇ ਆਪਣੇ ਸਰੀਰਾਂ ਤੇ ਝੱਲਿਆ ਹੈ।
ਰਿਓ ਨਾ ਅੰਸ ਗਾਤ ਮੈਂ ਨਾ ਮਾਸ ਸ਼ਰੋਣ ਮਾਨੇ,
ਸਰੀਰ ਦੇ ਉੱਤੇ ਮਾਸ ਨਹੀਂ ਸੀ ਰਿਹਾ ਇਹਨਾਂ ਦੇ, ਚਮੜਾ ਨਹੀਂ ਸੀ ਰਿਹਾ, ਜਿਹੜੀ ਮਾੜੀ ਮੋਟੀ ਚਮੜੀ ਇਹਨਾਂ ਦੇ ਸਰੀਰ ਤੇ ਨਜ਼ਰ ਆਉਂਦੀ ਸੀ ਉਹ ਵੀ ਲਹੂ ਤੋਂ ਬਿਨਾਂ, ਸਰੀਰ ਚ ਖੂਨ ਤੱਕ ਨਹੀਂ ਸੀ ਰਿਹਾ, ਲਹੂ ਤੋਂ ਬਿਨਾਂ ਸੁੱਕਾ ਹੋਇਆ ਚਮੜਾ ਸੀ ਇਹਨਾਂ ਦੇ ਸਰੀਰ ਦਾ, ਪਰ ਫਿਰ ਵੀ ਵੇਖੋ ਸਤਿਗੁਰਾਂ ਦਾ ਪ੍ਰਤਾਪ ਲੈ ਕੇ ਕਿਤਨੇ ਬਲ ਨਾਲ ਲੜੇ ਨੇ ਕਿ 7-7 ਫੁੱਟੇ ਗਿਲਜੇ ਜਿਹੜੇ ਇੱਕ ਇੱਕ ਦੂੰਬਾ ਸਾਬਤ ਖਾ ਜਾਣ ਵਾਲੇ ਨੇ ਉਹਨਾਂ ਨੂੰ ਵੱਢ ਵੱਢ ਕੇ ਜੰਗ ਦੇ ਮੈਦਾਨ ਚ ਡੱਕਰੇ ਕਰਦਿਆਂ ਸੁੱਟਦੇ ਜਾ ਰਹੇ ਨੇ।
ਮਨਿੰਦ ਓਜ ਕਿਹੜੀ ਕ੍ਰਾਂਤ ਜੋ ਫਿਰੰਤ,
ਕਹਿੰਦੇ ਜਿਵੇਂ ਕੋਈ ਬਲਵਾਨ ਸ਼ੇਰ ਬੜੇ ਬਲ ਦੇ ਨਾਲ ਬੇਫਿਕਰਿਆ ਹੋਇਆ ਜੰਗਲ ਵਿੱਚ ਫਿਰਦਾ ਨਾ, ਸ਼ੇਰ ਨੂੰ ਫਿਕਰ ਨਹੀਂ ਹੁੰਦੀ, ਸ਼ੇਰ ਨੂੰ ਪਰਵਾਹ ਨਹੀਂ ਹੁੰਦੀ, ਸ਼ੇਰ ਦੀ ਪਰਵਾਹ ਸਾਰਿਆਂ ਨੂੰ ਹੁੰਦੀ ਹੈ ਪਰ ਸ਼ੇਰ ਨੂੰ ਕਿਸੇ ਦੀ ਪਰਵਾਹ ਨਹੀਂ ਹੁੰਦੀ, ਇਸੇ ਤਰ੍ਹਾਂ ਬੇਪਰਵਾਹ ਸ਼ੇਰਾਂ ਦੇ ਸਮਾਨ ਬਲ ਦੇ ਸਹਾਇਤ ਬਲਵਾਨ ਹੋ ਕੇ ਇਹ ਸਿੰਘ ਜੰਗ ਦੇ ਮੈਦਾਨ ਵਿੱਚ ਫਿਰ ਰਹੇ ਹਨ।
ਕਿਰਪਾ ਕਿਰਪਾਲ ਨਾਨਕੀ ਜੋ ਜਾਣਤੇ ਹੀ ਤਰੰਤ ਹੈ,
ਕਿਰਪਾ ਨਿਧਾਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਕਿਰਪਾ ਪ੍ਰਾਪਤ ਕਰਕੇ ਬੜੀ ਸੂਰ ਵੀਰਤਾ ਨਾਲ ਬਹਾਦਰੀ ਨਾਲ ਜੰਗ ਦੇ ਮੈਦਾਨ ਵਿੱਚ ਜੂਝਦੇ ਹਨ।
ਹਜ਼ਾਰ ਹੀ ਤੁਫੰਗ ਸੰਘ ਅੰਗ ਅੰਗ ਪੂਰਤੇ।
ਤੇਗਾਂ ਨਾਲ ਨਹੀਂ ਮਾਰ ਸਕੇ ਇਹਨਾਂ ਨੂੰ, ਫਿਰ ਉਹਨਾਂ ਬੰਦੂਕਾਂ ਹੀ ਦਾਗੀਆਂ। ਕਹਿੰਦੇ ਹਜ਼ਾਰਾਂ ਬੰਦੂਕਾਂ ਉਸ ਵੇਲੇ ਬੀੜ ਕੇ ਗੋਲੀਆਂ ਦਾਗੀਆਂ ਇਹਨਾਂ ਤਿੰਨਾਂ ਸਿੰਘਾਂ ਨੂੰ ਮਾਰਨ ਵਾਸਤੇ।
ਪ੍ਰਭੂ ਕਿਰਪਾਨ ਬਾਤੇ ਨਰੰਚ ਤੁੰਡ ਮੋਤੇ।
ਹਾਲਾਂਕਿ ਗੋਲੀਆਂ ਵੱਜਦੀਆਂ ਜਾ ਰਹੀਆਂ ਸਰੀਰ ਨੂੰ, ਫਿਰ ਵੀ ਆਪਣੀਆਂ ਕਿਰਪਾਨਾਂ ਵਾਹੁੰਦੇ ਚਲੇ ਜਾ ਰਹੇ ਨੇ, ਫਿਰ ਵੀ ਆਪਣੀਆਂ ਤੇਗਾਂ ਵਾਹੁੰਦੇ ਹੋਏ ਚਲੇ ਜਾ ਰਹੇ ਹਨ।
ਦੋਹੇਰਾ ਪੰਚ ਸਿੰਘ ਗਾਡੇ ਵਹਿਰ ਮਰੇ ਮਾਰ ਅਰੀ ਬ੍ਰਿੰਦ।
ਖਾਲਸਾ ਜੀ, ਪੰਜ ਸਿੰਘ ਕਿਲੇ ਵਿੱਚੋਂ ਗੜੀ ਚੋਂ ਬਾਹਰ ਨਿਕਲ ਕੇ ਸੈਂਕੜਿਆਂ ਦੁਸ਼ਮਣਾਂ ਨੂੰ ਮਾਰ ਕੇ ਸ਼ਹੀਦੀ ਪਾ ਗਏ। ਭਾਈ ਮਦਨ ਸਿੰਘ, ਭਾਈ ਕੋਠਾ ਸਿੰਘ, ਭਾਈ ਧਿਆਨ ਸਿੰਘ, ਭਾਈ ਦਾਨ ਸਿੰਘ ਤੇ ਭਾਈ ਖਜਾਨ ਸਿੰਘ, ਇਹ ਪੰਜ ਸਿੰਘ ਜੰਗ ਦੇ ਮੈਦਾਨ ਵਿੱਚ ਬਹੁਤ ਪ੍ਰਪੱਕਤਾ ਦੇ ਨਾਲ ਲੜਦਿਆਂ ਹੋਇਆ, ਅਨੇਕਾਂ ਦੁਸ਼ਮਣਾਂ ਨੂੰ, ਹਜ਼ਾਰਾਂ ਦੁਸ਼ਮਣਾਂ ਨੂੰ ਮਾਰਦਿਆਂ ਹੋਇਆ ਸ਼ਹੀਦੀ ਪਾ ਗਏ।
ਹਮ ਇਮ ਕਰੈ ਨਿਕ ਬ੍ਰਿੰਦ ਅਪਰਨ ਚੌਂਪ ਬਿਲੰਦ ਵੀ ਹਮ ਇਮ ਕਰੈ ਨਿਕੰਦ।
ਇਹਨਾਂ ਪੰਜਾਂ ਨੂੰ ਸ਼ਹੀਦੀ ਪਾਇਆ ਵੇਖ ਕੇ ਜਿਹੜੇ ਦੂਜੇ ਸਿੰਘ ਸੀ ਨਾ ਜੰਗ ਦੇ ਮੈਦਾਨ ਵਿਚ ਲੜ ਰਹੇ, ਉਥੇ ਗੜੀ ਦੇ ਵਿਚ ਲੜ ਰਹੇ ਸਨ, ਉਹਨਾਂ ਅੰਦਰ ਵੀ ਚੌਂਪ ਜਾਗੀ, ਉਹਨਾਂ ਅੰਦਰ ਵੀ ਚਾਓ ਤੇ ਉਮਾ ਜਾਗਿਆ। ਵੇਖਿਓ ਉਹਨਾਂ ਦਾ ਹੌਸਲਾ ਨੀ ਟੱਠਾ। ਪੰਜ ਸਿੰਘ ਲੜ ਕੇ ਸ਼ਹੀਦ ਹੋ ਗਏ ਨੇ ਨੇਤਰਾਂ ਦੇ ਸਾਹਮਣੇ, ਪਰ ਉਹਨਾਂ ਹੌਸਲਾ ਨੀ ਢਾਇਆ, ਉਹਨਾਂ ਅੰਦਰ ਵੀ ਲੜਨ ਦੀ ਇੱਛਾ ਹੈ, ਚਾਓ ਹੈ। ਤੇ ਕਲਗੀਧਰ ਜੀ ਨੂੰ ਕਹਿੰਦੇ, ਸੱਚੇ ਪਾਤਸ਼ਾਹ, ਅਸੀਂ ਵੀ ਇਸੇ ਤਰ੍ਹਾਂ ਆਪਣੇ ਨਾਲ ਭਰਾਵਾਂ ਵਾਂਗੂ ਜੰਗ ਦੇ ਮੈਦਾਨ ਵਿੱਚ ਲੜ ਕੇ ਸ਼ਹੀਦੀ ਪਾਉਣਾ ਚਾਹੁੰਦੇ ਹਾਂ। ਇਹ ਚਾਓ ਖਾਲਸੇ ਵਿੱਚ ਹੈ, ਸ਼ਹੀਦੀ ਪਾਉਣ ਦਾ ਇਹ ਜਜ਼ਬਾ ਕੇਵਲ ਖਾਲਸੇ ਵਿੱਚ ਹੈ। ਖਾਲਸਾ ਜੀ, ਜਦੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ 700 ਸਿੰਘ ਪਕੜ ਕੇ ਦਿੱਲੀ ਲਿਜਾਏ ਗਏ, ਰੋਜ਼ 100 ਸਿੰਘਾਂ ਨੂੰ ਸ਼ਹੀਦ ਕੀਤਾ ਜਾਂਦਾ ਸੀ। ਉਸ ਵੇਲੇ ਇੱਕ ਅੰਗਰੇਜ਼ ਜੋ ਹਿੰਦੁਸਤਾਨ ਦੇ ਵਿੱਚ ਆਇਆ ਹੋਇਆ, ਉਹਦੇ ਵੇਖਿਆ ਤੇ ਜੋ ਉਸ ਵੇਲੇ ਵੇਖਿਆ ਉਹਨੇ ਆਪਣੀ ਕਲਮ ਨਾਲ ਲਿਖਿਆ, ਕਹਿੰਦਾ ਮੈਂ ਹੈਰਾਨ ਹਾਂ, ਮੈਂ ਬਹੁਤ ਜ਼ਿਆਦਾ ਹੈਰਾਨ ਤੇ ਅਸਚਰਜਤਾ ਵਿੱਚ ਹਾਂ। ਕਹਿੰਦਾ ਜਦੋਂ ਇਹ ਸਿੰਘ ਇਹਨਾਂ ਨੂੰ ਮਾਰਿਆ ਜਾਂਦਾ ਤੇ ਇੱਕ ਦੂਜੇ ਤੋਂ ਅੱਗੇ ਵੱਧ ਕੇ ਆਉਂਦੇ ਨੇ ਸ਼ਹੀਦ ਹੋਣ ਵਾਸਤੇ, ਕਹਿੰਦੇ ਪਹਿਲਾਂ ਮੈਨੂੰ ਸ਼ਹੀਦ ਕਰ, ਔਰ ਜਿਹੜਾ ਜਲਾਦ ਇਹਨਾਂ ਨੂੰ ਸ਼ਹੀਦ ਕਰਦਾ ਉਹਨੂੰ ਜਲਾਦ ਨਹੀਂ ਕਹਿੰਦੇ, ਉਹਨੂੰ ਕਹਿੰਦੇ ਹੇ ਮੁਕਤੀਦਾਤਾ, ਪਹਿਲਾਂ ਮੈਨੂੰ ਮੁਕਤੀ ਦੇ ਦੇ। ਜਲਾਦ ਨੂੰ ਮੁਕਤੀਦਾਤਾ ਕਹਿ ਕੇ ਬੁਲਾਉਂਦੇ ਨੇ, ਔਰ ਇੱਕ ਦੂਜੇ ਨੂੰ ਪਿੱਛੇ ਕਰਕੇ ਆਪ ਅੱਗੇ ਹੋ ਕੇ ਸ਼ਹੀਦ ਪਹਿਲਾਂ ਹੋਣਾ ਚਾਹੁੰਦੇ ਨੇ। ਖਬਰੇ ਇਹਨਾਂ ਨੂੰ ਏਦਾਂ ਜਾਪਦਾ ਕਿ ਸ਼ਹੀਦ ਹੋਇਆ ਕਿ ਕੀ ਕੁਝ ਪ੍ਰਾਪਤ ਹੋ ਜਾਣਾ, ਪਤਾ ਨਹੀਂ ਇੰਨਾ ਜਜ਼ਬਾ ਇਹਨਾਂ ਵਿੱਚੋਂ ਕਿੱਥੋਂ ਆਇਆ ਹੈ। ਪਰ ਖਾਲਸਾ ਜੀ, ਇਹ ਜਜ਼ਬਾ ਜਿਹੜਾ ਸਿੰਘਾਂ ਵਿੱਚ ਆਇਆ ਨਾ, ਇਹ 1699 ਦੀ ਵਿਸਾਖੀ ਨੂੰ ਬਾਜਾਂ ਵਾਲੇ ਪ੍ਰੀਤਮ ਨੇ ਖੰਡੇ ਬਾਟੇ ਦੀ ਪੌਲ ਨਾਲ ਆਪਣੇ ਖਾਲਸੇ ਵਿੱਚ ਭਰਿਆ ਹੈ। ਇਹ ਖੰਡੇ ਬਾਟੇ ਦੀ ਪੌਲ ਦੀ ਕਲਾ ਹੈ ਕਿ ਜਿਹੜੇ ਉਹਨਾਂ ਦੇ ਅੰਦਰ ਵਰਤ ਰਹੀ ਹੈ ਕਿ ਚਿੜੀਆਂ ਬਾਜਾਂ ਨੂੰ ਤਰੋੜਨ ਵਾਸਤੇ ਤਿਆਰ ਹੋ ਗਈਆਂ ਨੇ, ਗਿੱਦੜਾਂ ਵਾਲੀ ਬਿਰਤੀ ਵਾਲੇ ਸ਼ੇਰਾਂ ਨੂੰ ਸ਼ੇਰਾਂ ਨਾਲ ਲੜ ਕੇ ਉਹਨਾਂ ਨੂੰ ਮਾਰਨ ਦੀ ਹਿੰਮਤ ਰੱਖਣ ਲੱਗ ਪਏ ਨੇ। ਇਹ ਕਲਾ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਦੇ ਖੰਡੇ ਬਾਟੇ ਦੀ ਪੌਲ ਦੀ ਕਲਾ ਹੈ। ਉਹਨਾਂ ਪੰਜਾਂ ਨੂੰ ਸ਼ਹੀਦ ਹੋਇਆ ਵੇਖ ਕੇ ਬਾਕੀ ਦੇ ਜਿਹੜੇ ਸਿੰਘ ਨੇ ਉਹਨਾਂ ਅੰਦਰ ਵੀ ਚਾਓ ਪੈਦਾ ਹੋ ਰਿਹਾ। ਉਹ ਕਹਿੰਦੇ ਹਮੇਮ ਕਰਾਂ ਨਿਕੰਦ, ਅਸੀਂ ਵੀ ਇਸੇ ਤਰ੍ਹਾਂ ਜੰਗ ਦੇ ਮੈਦਾਨ ਵਿੱਚ ਲੜਨਾ ਚਾਹੁੰਦੇ ਹਾਂ।
ਜੋ ਪਏ ਮੋਕਮ ਸਿੰਘ ਸਧੀਰ ਜੋਏ।
ਭਾਈ ਸਾਹਿਬ, ਭਾਈ ਮੋਕਮ ਸਿੰਘ ਜੀ ਪੰਜਾਂ ਪਿਆਰਿਆਂ ਚੋਂ ਇੱਕ ਸਨ, ਪੰਜਾਂ ਪਿਆਰਿਆਂ ਚੋਂ ਜਿਹਨਾਂ ਨੇ ਸਭ ਤੋਂ ਪਹਿਲਾਂ ਮਹਾਰਾਜ ਜੀ ਕੋਲੋਂ ਖੰਡੇ ਬਾਟੇ ਦੀ ਪੌਲ ਛਕੀ, ਭਾਈ ਮੋਕਮ ਸਿੰਘ। ਭਾਈ ਸਾਹਿਬ, ਭਾਈ ਮੋਕਮ ਸਿੰਘ ਜੀ ਬੜੇ ਧੀਰਜ ਸਹਿਤ ਹੋ ਕੇ
ਅੰਮ੍ਰਿਤ ਦੇਣ ਲੈਣ ਮੈਂ ਜੋਏ।
ਅੰਮ੍ਰਿਤ ਦੇਣ ਵਿੱਚ ਵੀ ਸੀ ਔਰ ਅੰਮ੍ਰਿਤ ਲੈਣ ਵਿੱਚ ਸੀ। ਦੇਣ ਦਾ ਮਤਲਬ ਕਲਗੀਧਰ ਨੂੰ ਛਕਾਇਆ ਵੀ ਸੀ ਨਾ ਅੰਮ੍ਰਿਤ, ਤੇ ਪਹਿਲਾਂ ਲੈਣ ਵਾਲਿਆਂ ਵਿੱਚੋਂ ਵੀ ਸੀ, ਛਕਿਆ ਪਹਿਲਾਂ ਫਿਰ ਮਹਾਰਾਜ ਜੀ ਨੂੰ ਛਕਾਇਆ, ਅੰਮ੍ਰਿਤ ਦੇਣ ਤੇ ਲੈਣ ਦੇ ਵਿੱਚ ਸਨ।
ਖੁਸ਼ੀ ਲਈ ਮੈਂ ਜਾਉ ਇਕਾਕੇ।
ਭਾਈ ਮੋਹਕਮ ਸਿੰਘ ਨੇ ਹੱਥ ਜੋੜੇ ਤੇ ਕਲਗੀਧਰ ਨੂੰ ਬੇਨਤੀ ਕਰਕੇ ਕਹਿਣ ਲੱਗੇ, ਸੱਚੇ ਪਾਤਸ਼ਾਹ ਮੇਰਾ ਚਿੱਤ ਕਰਦਾ ਕਿ ਮੈਂ ਇਕੱਲਾ ਜੰਗ ਦੇ ਮੈਦਾਨ ਵਿੱਚ ਜਾ ਕੇ ਲੜਾਂ। ਲੜੋ ਇਕਾਕੀ, ਮਹਾਰਾਜ ਮੈਂ ਇਕੱਲਾ ਹੀ ਜੰਗ ਦੇ ਮੈਦਾਨ ਵਿੱਚ ਜਾ ਕੇ ਲੜਾਂ।
ਦੇਖੋ ਲੜਾਈ ਨਿਜ ਕਰਨਾ ਕੇ।
ਔਰ ਮਹਾਰਾਜ ਤੁਹਾਡੀ ਕਰੁਣਾ ਪ੍ਰਾਪਤ ਕਰਕੇ ਮੈਂ ਜੰਗ ਦੇ ਮੈਦਾਨ ਵਿੱਚ ਲੜਾਂ ਤੇ ਤੁਸੀਂ ਖਲੋ ਕੇ ਇੱਥੇ ਵੇਖੋ ਮੇਰੇ ਤੇ ਕਿਰਪਾ ਕਰਦੇ ਹੋਇਆ ਕਿ ਮੈਂ ਕਿਵੇਂ ਜੰਗ ਦੇ ਮੈਦਾਨ ਵਿੱਚ ਲੜਦਾ ਹਾਂ।
ਹੁਕਮ ਕਰਿਓ ਗੁਰ ਸਾਹਿਬ ਪੂਰੇ ਲੜੈ ਲਾਖੋਂ ਇੱਕ ਸਿੰਘ ਸੂਰੇ।
ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ, ਗੁਰਦੇਵ ਜੀ ਨੇ ਆਖਿਆ ਸੀ, ਵਚਨ ਕੀਤਾ ਸੀ ਕਿ 1,25,000 ਸੇ ਏਕ ਲੜਾਓ ਤਬੈ ਗੋਬਿੰਦ ਸਿੰਘ ਨਾਮ ਕਹਾਉ। ਭਾਈ ਮੋਹਕਮ ਸਿੰਘ ਜੀ, ਅੱਜ ਉਹ ਬਚਨ ਪੂਰਾ ਕਰਨ ਦਾ ਸਮਾਂ ਆ ਗਿਆ।
ਸੱਚ ਬਚਨ ਅਬ ਕਰ ਦਿਖਰਾਵੋ, ਬੇਈਮਾਨ ਗਨ ਮਾਰ ਗਿਰਾਵੋ।
ਜਾਓ ਸਾਡਾ ਇਹ ਕੀਤਾ ਹੋਇਆ ਬਚਨ ਸੱਚ ਕਰਕੇ ਵਿਖਾ ਦਿਓ। ਭਾਈ ਮੋਹਕਮ ਸਿੰਘ ਜੀ, ਤੁਸੀਂ ਕੱਲੇ ਇਹਨਾਂ ਲੱਖਾਂ ਨਾਲ ਲੜ ਕੇ ਜੰਗ ਦੇ ਮੈਦਾਨ ਵਿੱਚ, ਜਿਹੜੇ ਆ ਬੇਈਮਾਨ ਨੇ ਆਪਣਾ ਧਰਮ ਹਾਰੇ ਹੋਏ, ਇਹਨਾਂ ਬੇਈਮਾਨਾਂ ਨੂੰ ਮਾਰ ਕੇ ਜ਼ਮੀਨ ਤੇ ਗਿਰਾ ਦਿਓ।
ਸੰਤ ਹੁਕਮ ਕੋ ਵੈਰ ਸਿਦਾਰਾ।
ਮਹਾਰਾਜ ਜੀ ਦਾ ਹੁਕਮ ਸੁਣ ਕੇ ਭਾਈ ਮੋਹਕਮ ਸਿੰਘ ਜੀ ਗੜੀ ਦੇ ਵਿੱਚੋਂ ਬਾਹਰ ਗਏ ਹਨ।
ਅਜੇ ਲੋ ਤੋਂ ਲੋ ਕਰਾਰਾ,
ਲੋਹੇ ਤੇ ਲੋਹਾ ਵੱਜਣ ਲੱਗਾ, ਬੜਾ ਕਰਾਰਾ ਲੋਹਾ ਲੋਹੇ ਤੇ ਵੱਜਣ ਲੱਗਾ।
ਦਲ ਮਲੇਛ ਕੋ ਜਲ ਨਿਧ ਭਾਰਾ।
ਮਲੇਛਾਂ ਦਾ ਦਲ ਇਸ ਤਰ੍ਹਾਂ ਜਾਪਦਾ ਹੈ ਕਹਿੰਦੇ ਜਿਵੇਂ ਸਮੁੰਦਰ ਦੀ ਨਿਆਈ ਹੋਵੇ, ਸਮੁੰਦਰ ਦੇ ਸਮਾਨ ਹੋਵੇ ਮਲੇਛਾਂ ਦਾ ਦਲ ਇਸ ਤਰ੍ਹਾਂ ਨਜ਼ਰ ਆਉਂਦਾ ਹੈ।
ਮੋਹਕਮ ਸਿੰਘ ਮਕਰ ਆਕਾਰਾ।
ਤੇ ਮਲੇਛਾਂ ਦੇ ਇਸ ਸਮੁੰਦਰ ਰੂਪੀ ਦਲ ਵਿੱਚ ਭਾਈ ਮੋਹਕਮ ਸਿੰਘ ਜੀ ਮਗਰਮੱਛ ਬਣ ਕੇ ਜਾ ਕੇ ਪ੍ਰਵੇਸ਼ ਕਰ ਗਏ ਨੇ। ਮਗਰਮੱਛ ਦਾ ਰੂਪ ਧਾਰਨ ਕਰਕੇ ਇਸ ਦਲ ਦੇ ਵਿੱਚ ਪ੍ਰਵੇਸ਼ ਕਰ ਗਏ ਹਨ।
ਬਰਿਓ ਬੀਚੀ ਤੁਤ ਫਿਰ ਤਬੈ।
ਇਹਨਾਂ ਦੇ ਵਿੱਚ ਫਿਰ ਕੇ ਇਧਰ ਉਧਰ ਜਿਵੇਂ ਮਗਰਮੱਛ ਸਮੁੰਦਰ ਵਿੱਚ ਪ੍ਰਵੇਸ਼ ਕਰਦਾ, ਕਦੇ ਸੱਜੇ ਕਦੇ ਖੱਬੇ ਜਾਂਦਾ ਨਾ, ਕਹਿੰਦੇ ਉਹਦੇ ਸਮਾਨ ਭਾਈ ਮੋਹਕਮ ਸਿੰਘ ਜੀ ਬੈਰੀਆਂ ਦੇ ਦਲ ਦੇ ਵਿੱਚ ਸੱਜੇ ਖੱਬੇ ਇਧਰ ਉਧਰ ਵਿਚਰਨ ਲੱਗੇ ਹਨ।
ਹਲਾ ਚਲੀ ਮੈਂ ਪ੍ਰਾਪਤ ਸਮੈ।
ਔਰ ਸਾਰਿਆਂ ਵਿੱਚ ਇੱਕ ਵਾਰੀ ਹਲਾ ਚਲੀ ਮਚਾ ਕੇ ਰੱਖ ਦਿੱਤੀ, ਹਲਚਲ ਮਚਾ ਕੇ ਰੱਖ ਦਿੱਤੀ ਹੈ।
ਇਹ ਲੋਨ ਤੁਰੰਗ ਵਿਸਾਲੇ,
ਜਿਹੜੇ ਹੱਲੇ ਹੋ ਰਹੇ ਨੇ ਨਾ, ਉਹ ਮਾਨੋ ਵਿੱਚੋਂ ਤਰੰਗਾਂ ਪੈਦਾ ਹੋ ਰਹੀਆਂ ਨੇ, ਉਹ ਇਸ ਸਮੁੰਦਰ ਵਿੱਚ ਤਰੰਗਾਂ ਉੱਠ ਰਹੀਆਂ ਹਨ।
ਸਿੰਘ ਮਕਰ ਗਿਆ ਖੜ ਗਏ ਉਠਾਲੇ।
ਔਰ ਸਿੰਘ ਭਾਈ ਮੋਹਕਮ ਸਿੰਘ ਜੀ ਜੋ ਮਗਰਮੱਛ ਦੇ ਸਮਾਨ ਖੜਗ ਧਾਰਨ ਕਰਕੇ ਮਾਨੋ ਉਹ ਹੱਲਾ ਕਰਦੇ ਨੇ ਦੁਸ਼ਮਣ ਤੇ, ਔਰ ਉਹਨਾਂ ਵਿੱਚੋਂ ਲਹਿਰਾਂ ਪੈਦਾ ਕਰ ਰਹੇ ਹਨ।
ਪਹੁੰਚਤ ਸਨਮੁਖ ਜਿਸ ਵੰਗਾਰਾ, ਅਰਧੋ ਅਰਧ ਚੀਰ ਸੋ ਡਾਰਾ।
ਜਿਹਨੇ ਜਿਹਨੇ ਵੀ ਆ ਕੇ ਭਾਈ ਮੋਹਕਮ ਸਿੰਘ ਦੇ ਸਾਹਮਣੇ ਆ ਕੇ ਭਾਈ ਮੋਹਕਮ ਸਿੰਘ ਨੂੰ ਵੰਗਾਰਿਆ, ਪਿਆਰੇ ਭਾਈ ਮੋਹਕਮ ਸਿੰਘ ਦੀ ਤੇਗ ਉਹਦੇ ਤੇ ਚੱਲੀ, ਅੱਧੋ ਅੱਧਾ ਕਰਕੇ ਉਹਨੂੰ ਚੀਰ ਕੇ ਜੰਗ ਦੇ ਮੈਦਾਨ ਚ ਸੁੱਟ ਦਿੱਤਾ।
ਬੋਲੇ ਸੋਨਿਆ, ਪਹੁੰਚਤ ਸਨਮੁਖ ਜਿਸ ਬੰਗਾਰਾ, ਅਰਧੋ ਅਰਧ ਚੀਰ ਸੋ ਡਾਰਾ। ਰਿਸ਼ੀਓ ਸਿੰਘ ਮੁਖ ਭੀਮ ਵਿਸਾਲਾ, ਸੁਮੁਖ ਨਾ ਹੋਏ ਸਕੈ ਜਨ ਕਾਲਾ।
ਭਾਈ ਮੋਹਕਮ ਸਿੰਘ ਜੀ ਇੰਨੇ ਜ਼ਿਆਦਾ ਰਿਸ ਵਿੱਚ ਕ੍ਰੋਧ ਵਿੱਚ ਨੇ ਕਿ ਚਿਹਰਾ ਇਤਨਾ ਭਿਆਨਕ ਤੇ ਵਿਕਰਾਲ ਨਜ਼ਰ ਆ ਰਿਹਾ ਕਿ ਕਿਸੇ ਦੇ ਮਨ ਚ ਹੌਸਲਾ ਨਹੀਂ ਪੈਂਦਾ ਕਿਸ ਕਾਲ ਦੇ ਸਾਹਮਣੇ ਜਾ ਕੇ ਕੋਈ ਖਲੋਵੇ, ਮੌਤ ਦੇ ਸਾਹਮਣੇ ਜਾ ਕੇ ਕੋਈ ਖਲੋਣ ਦਾ ਹੌਸਲਾ ਕਰੇ।
ਸੀਲੇ ਪਾਲੇ ਸੰਗ ਪਰਾਰੇ,
ਅਨੇਕਾਂ ਸੇਲੇ ਅਨੇਕਾਂ ਬਰਛੇ ਅਨੇਕਾਂ ਸਾਂਗਾਂ ਚੱਲੀਆਂ ਹਨ,
ਤੋਮਰ ਦੀਰਘ ਰਿਤ ਧਰਮ ਮਾਰੇ,
ਅਨੇਕਾਂ ਤੋਮਰਾਂ ਬਰਛੀਆਂ ਚੱਲੀਆਂ ਬੜੇ ਦੀਰਘ ਬਲ ਦੇ ਨਾਲ ਚੱਲੀਆਂ ਹਨ।
ਪੰਡਤ ਸਭਨ ਬਚਾਵਤ ਕਾਵਤ,
ਭਾਈ ਮੋਹਕਮ ਸਿੰਘ ਜੀ ਸਾਰੀਆਂ ਬਰਛੀਆਂ ਤੋਂ ਨੇਜਿਆਂ ਤੋਂ ਆਪਣੇ ਆਪ ਨੂੰ ਛਾਲ ਮਾਰ ਕੇ ਬਚਾਉਂਦੇ ਨੇ ਔਰ ਵੈਰੀ ਦਾ ਘਾਵ ਕਰਕੇ ਮਾਰਦੇ ਹਨ।
ਦਾਵਤ ਕਾਟਤ ਖੜਗ ਚਲਾਵਤ,
ਦੌੜ ਕੇ ਛੇਤੀ ਨਾਲ ਆਪਣੀ ਤੇਗ ਚਲਾ ਕੇ ਅਨੇਕਾਂ ਨੂੰ ਵੱਢਦੇ ਨੇ ਕੱਟਦੇ ਹਨ।
ਜਿਤ ਦਿਸ ਜਾਤ ਸ਼ਿਗਰ ਤੇ ਦੌਰ,
ਜਿਸ ਪਾਸੇ ਵੀ ਜਾਂਦੇ ਨੇ ਬੜੀ ਸ਼ੀਘਰਤਾਈ ਨਾਲ, ਜਿਵੇਂ ਬਿਜਲੀ ਨਿਕਲ ਜਾਂਦੀ ਹੈ ਕੋਲੋਂ, ਏਦਾਂ ਦੀ ਜਾਂਦੇ ਨੇ ਬਿਜਲੀ ਦੀ ਤੇਜ਼ੀ ਨਾਲ ਜਾਂਦੇ ਹਨ।
ਤਿਆਗਤ ਠੌਰ,
ਔਰ ਦੁਸ਼ਮਣ ਇਧਰ ਉਧਰ ਹੋ ਕੇ ਆਪਣੀ ਜਗ੍ਹਾ ਛੱਡ ਕੇ ਪਾਸੇ ਹੱਟ ਖਲੋਂਦੇ ਨੇ ਜਦੋਂ ਭਾਈ ਮੋਹਕਮ ਸਿੰਘ ਜੀ ਨੇੜੇ ਆਉਂਦੇ ਨੇ।
ਨਿਰਭੈ ਵੀਰ ਬਾਂਕੋ ਮੁੱਕ ਲਾਲੇ,
ਭਾਈ ਮੋਹਕਮ ਸਿੰਘ ਜੀ ਨਿਰਭੈ ਵੀਰ ਨੇ, ਚਿਹਰੇ ਦੇ ਉੱਤੇ ਬਾਂਕਾ ਪਨ ਲਾਲੀ ਨਜ਼ਰ ਆਉਂਦੀ ਹੈ।
ਸ਼ਮਸ ਮੂਚ ਦੈ ਬਾਂਕ ਵਿਸਾਲੇ,
ਚਿਹਰੇ ਦੇ ਉੱਤੇ ਦਾੜਾ ਪ੍ਰਕਾਸ਼ਮਾਨ ਹੈ, ਮੁਛਹਿਰੇ ਚੜੇ ਹੋਏ, ਬੰਕੀਆਂ ਟੇਢੀਆਂ ਮੁਛਾਇਆ ਮੁੱਛਾਂ ਕੀਤੀਆਂ ਹੋਈਆਂ ਨੇ।
ਰੂਪ ਭਿਅੰਕਰ ਜਮ ਹੈ ਮਾਨੋ,
ਬੜਾ ਭਿਅੰਕਰ ਰੂਪ ਨਜ਼ਰ ਆਉਂਦਾ ਭਾਈ ਮੋਹਕਮ ਸਿੰਘ ਦਾ, ਏਦਾਂ ਜਾਪਦਾ ਇਹਨਾਂ ਮਲੇਛਾਂ ਵਾਸਤੇ ਜਮਰਾਜ ਦਾ ਰੂਪ ਬਣ ਕੇ ਆਏ ਹੋਣ।
ਕਰਾ ਚਾਲ ਕੋ ਦੰਡ ਪਛਾਨੋ,
ਔਰ ਕਰਾ ਚੋਲ ਦਾ ਦੰਡ ਆਪਣੇ ਹੱਥ ਵਿਚ ਇਹਨਾਂ ਪਕੜਿਆ, ਦੁਸ਼ਮਣਾਂ ਤੇ ਹੱਲਾ ਕਰਦੇ ਜਾ ਰਹੇ ਨੇ।
ਰਿਪ ਗਨ ਮਾਰਤ ਘਾਇਲ ਹੋਵਾ,
ਅਨੇਕਾਂ ਦੁਸ਼ਮਣਾਂ ਨੂੰ ਮਾਰਦਿਆਂ ਭਾਈ ਮੋਹਕਮ ਸਿੰਘ ਜੀ ਘਾਇਲ ਹੋ ਗਏ, ਜ਼ਖਮੀ ਹੋ ਗਏ।
ਬਯੋ ਰੁਦਰ ਬੋ ਹਰਕਤ ਜੁਆ,
ਸਰੀਰ ਦੇ ਵਿੱਚੋਂ ਜਦੋਂ ਲਹੂ ਵਗਿਆ ਨਾ, ਤੇ ਮੋਹਕਮ ਸਿੰਘ ਨੇ ਸੀ ਨੀ ਉਚਾਰੀ, ਸਗੋਂ ਚਾਹੋ ਚੜ ਗਿਆ, ਮੇਰਾ ਸਰੀਰ ਸਫਲਾ ਹੋ ਗਿਆ, ਮੇਰੀ ਕਾਇਆ ਸਫਲੀ ਹੋ ਗਈ, ਜਦੋਂ ਆਪਣੇ ਤਨ ਚ ਲਹੂ ਨੁੱਚੜਦਾ ਵੇਖਿਆ।
ਭੀਗੇ ਚੀਰ ਸਰੀਰ ਸਦੀਰ,
ਸਾਰੇ ਕੱਪੜੇ ਤੇ ਤਨ ਦੇ ਵਸਤਰ ਜਿਹੜੇ ਸਨ ਉਹ ਚੀਰ ਭਿੱਜ ਗਏ ਖੂਨ ਦੇ ਨਾਲ।
ਵਿਚਰਤ ਰਿਪ ਗਨ ਮੈਂ ਬਰ ਵੀਰ,
ਔਰ ਬੜੀ ਵੀਰਤਾ ਦੇ ਨਾਲ ਜੰਗ ਦੇ ਮੈਦਾਨ ਚ ਵੈਰੀਆਂ ਵਿਚ ਵਿਚਰ ਰਹੇ ਨੇ।
ਲਸ਼ਕਰ ਮਤਿਓ ਸਿੰਧ ਜੀ ਸਮਝਬੈ,
ਇਸ ਤਰ੍ਹਾਂ ਸਾਰੇ ਲਸ਼ਕਰ ਨੂੰ ਦੁਰਕਾਂ ਦੇ ਨੂੰ ਰਿੜਕ ਕੇ ਰੱਖ ਦਿੱਤਾ, ਜਿਵੇਂ ਸਮੁੰਦਰ ਰਿੜਕ ਦੇਈਦਾ ਹੈ।
ਖਵਾਜਾ ਮਰਦ ਪੁਕਾਰ ਤਬੈ,
ਉਸ ਵੇਲੇ ਖਵਾਜਾ ਮਰਦੂਦ ਬੋਲਿਆ, ਕਹਿਣ ਲੱਗਾ
ਕਾਂ ਪਿਓ ਤੁਮਕੋ ਬਲ ਹਾਰਿਓ,
ਨਾਲ ਦੇ ਸਾਥੀਆਂ ਨੂੰ ਕਹਿੰਦਾ ਉਹ ਨਲੈਕੋ ਕੀ ਹੋ ਗਿਆ, ਤੁਸੀਂ ਆਪਣਾ ਬਲ ਕਿਉਂ ਹਾਰ ਗਏ ਹੋ।
ਇੱਕ ਸਿੰਘ ਲੱਖਾਂ ਨੇ ਮਾਰਿਓ,
ਇੱਕ ਸਿੰਘ ਤੁਸੀਂ ਲੱਖਾਂ ਜਣੇ ਨਹੀਂ ਮਾਰ ਸਕੇ, ਤੇ ਉਹ ਤੁਹਾਡੇ ਸੈਂਕੜਿਆਂ ਨੂੰ ਕੱਲਾ ਹੀ ਮਾਰ ਕੇ ਸੁੱਟ ਗਿਆ ਹੈ।
ਤੜਪੜ ਛਲਕ ਤੁਫੰਗਨ ਕੇਰੇ,
ਉਸੇ ਵਕਤ ਦੀ ਗੱਲ ਸੁਣਦਿਆਂ ਛਲਖ ਚਲਾਈ ਇਹਨਾਂ ਨੇ ਬੰਦੂਕਾਂ ਦੀ, ਅਨੇਕਾਂ ਬੰਦੂਕਾਂ ਦੀ ਛਲਖ ਚੱਲੀ ਹੈ।
ਛੁੱਟੀ ਹਜ਼ਾਰੋਂ ਫਿਰ ਇੱਕ ਬੇਰੇ,
ਸੈਂਕੜੇ ਗੋਲੀਆਂ ਉਸ ਵੇਲੇ ਇੱਕੋ ਬੇਰੀ ਚੱਲ ਪਈਆਂ ਭਾਈ ਸਾਹਿਬ ਭਾਈ ਮੋਹਕਮ ਸਿੰਘ ਜੀ ਵੱਲ।
20-25 ਲਗੀ ਤਬ ਆਏ,
25-30 ਗੋਲੀਆਂ ਹੋਣਗੀਆਂ ਜਿਹੜੀਆਂ ਭਾਈ ਮੋਹਕਮ ਸਿੰਘ ਜੀ ਦੇ ਸਰੀਰ ਵਿਚ ਆ ਕੇ ਵੱਜੀਆਂ।
ਤੋਰੇ ਫੋਰੇ ਤਨ ਸਭ ਥਾਏ,
ਸਾਰਾ ਤਨ ਤੋੜ ਫੋੜ ਦਿੱਤਾ ਅਨੇਕਾਂ ਗੋਲੀਆਂ ਦੇ ਨਾਲ।
ਖਰੋ ਮਰਿਓ ਤਨ ਮੈਂ ਕੀ ਗਿਰਿਓ,
ਪਰ ਫਿਰ ਵੀ ਖਲੋਤੇ ਪਿਛਾਂ ਨੂੰ ਨੀ ਡਿੱਗੇ। ਭਾਈ ਮੋਹਕਮ ਸਿੰਘ ਜੀ ਵੈਰੀਆਂ ਵੱਲ ਕਚੀਚੀਆਂ ਵੱਟਦੇ ਹੋਏ ਅੱਗੇ ਹੀ 2 ਕਦਮ ਪੁੱਟ ਕੇ ਮੂੰਹ ਭਰਨੇ ਡਿੱਗੇ ਨੇ।
ਤਨਕ ਨਮੋਰਿਓ ਵੀਰ ਰਸ ਭਰਿਓ,
ਇੰਨਾ ਵੀਰ ਰਸ ਭਰਿਆ ਭਾਈ ਮੋਹਕਮ ਸਿੰਘ ਜੀ ਵਿੱਚ ਕੇ ਤਨਕ ਮਾਤਰ ਵੀ ਮੁੜੇ ਨਹੀਂ, ਵੀਰ ਰਸ ਨਾਲ ਅੱਗੇ ਵੱਧ ਕੇ ਡਿੱਗੇ ਹਨ।
ਜੋਦ ਬੇਲੋ ਪ੍ਰਸੰਨ ਗੁਸਾਏ, ਨਿਜ ਸਿੱਖ ਕੀ ਅਦਕ ਬਡਾਏ,
ਭਾਈ ਮੋਹਕਮ ਸਿੰਘ ਦਾ ਯੁੱਧ ਵੇਖ ਕੇ ਗੁਰੂ ਕਲਗੀਧਰ ਜੀ ਬੜੇ ਖੁਸ਼ ਹੋਏ, ਕਹਿੰਦੇ ਵਾਹ ਕਮਾਲ, ਭਾਈ ਮੋਹਕਮ ਸਿੰਘ ਬੜੀ ਬਹਾਦਰੀ ਨਾਲ ਮਰਦ ਦਲੇਰ ਲੜਿਆ, ਆਪਣੀ ਮਾਂ ਦਾ ਪੀਤਾ ਹੋਇਆ ਦੁੱਧ ਤੂੰ ਸਫਲਿਆ ਕਰ ਦਿੱਤਾ ਹੈ।
ਮਚਿਓ ਤੁੰਬਲ ਸੰਗਰਾਮ ਬਡੇਰਾ,
ਬੜਾ ਭਿਆਨਕ ਤੁੰਬਲ ਮਚਿਆ, ਬੜਾ ਭਿਆਨਕ ਸੰਗਰਾਮ ਮਚਿਆ।
ਵਰਸਤ ਲੋਹਾ ਬਹੁਤ ਇਸ ਬੇਰਾ,
ਲੋਹਾ ਵਰਸਣ ਲੱਗਾ ਬਹੁਤ ਜ਼ਿਆਦਾ, ਲੋਹੇ ਤੇ ਲੋਹਾ ਵੱਜਣ ਲੱਗਾ।
ਇਮ ਮੋਹਕਮ ਸਿੰਘ ਸੁਰਕ ਬਿਆਨਾ,
ਇਸ ਤਰ੍ਹਾਂ ਭਾਈ ਸਾਹਿਬ ਭਾਈ ਮੋਹਕਮ ਸਿੰਘ ਜੀ ਸੱਚਖੰਡ ਚਲੇ ਗਏ।
ਹਿੰਮਤ ਸਿੰਘ ਸਾਹਿਬ ਸਿੰਘ ਜਵਾਨਾ।
ਹੁਣ ਦੂਜੇ ਪਿਆਰੇ ਭਾਈ ਹਿੰਮਤ ਸਿੰਘ ਤੇ ਭਾਈ ਸਾਹਿਬ ਸਿੰਘ ਇਹ ਮਹਾਰਾਜ ਜੀ ਦੇ ਸਨਮੁਖ ਆਏ।
ਲਖਿਓ ਕਿ ਜ਼ੋਰ ਮਲੇਚਨ ਕੀਨਾ,
ਇਹਨਾਂ ਨੇ ਵੇਖਿਆ ਕਿ ਮਲੇਚ ਜ਼ੋਰ ਕਰਦੇ ਹੁਣ ਅੱਗੇ ਵੱਧ ਕੇ ਆਉਣ ਲੱਗੇ ਹਨ।
ਜੰਗ ਕਰਨ ਲਈ ਹੁਕਮ ਪਰਮੀਨਾ,
ਇਹਨਾਂ ਦੋਨਾਂ ਪਿਆਰਿਆਂ ਨੇ ਮਹਾਰਾਜ ਜੀ ਕੋਲੋਂ ਆਗਿਆ ਲਈ ਜੰਗ ਲੜਨ ਵਾਸਤੇ।
ਔਰ ਅਗਾਰੀ ਰਿਪਗਨ ਆਏ,
ਔਰ ਜਦੋਂ ਦਰਵਾਜੇ ਦੇ ਕੋਲ ਦੁਸ਼ਮਣ ਨੇੜੇ ਆ ਗਏ,
ਇਨਕੇ ਸਨਮੁਖ ਤੋਰਨ ਧਾਏ,
ਭਾਈ ਸਾਹਿਬ ਸਿੰਘ ਤੇ ਭਾਈ ਹਿੰਮਤ ਸਿੰਘ ਦੋਵੇਂ ਯੋਧੇ ਦੁਸ਼ਮਣ ਨੂੰ ਦਰਵਾਜੇ ਤੋਂ ਪਿਛਾਂ ਹਟਾਉਣ ਵਾਸਤੇ ਅੱਗੇ ਆਏ ਹਨ।
ਮਨੋ ਕੁਲਿੰਗਨ ਗਨ ਅਵਲੋਏ,
ਕਹਿੰਦੇ ਇਸ ਤਰ੍ਹਾਂ ਸਮਝ ਲਓ ਕਿ ਕੁਲਿੰਗਨ ਕਹਿੰਦੇ ਨੇ ਚਿੜੀਆਂ ਨੂੰ, ਚਿੜੀਆਂ ਦਾ ਸਮੂਹ ਵੇਖ ਕਰਕੇ।
ਸ਼ਿਕਰੇ ਗਏ ਤਿੰਨੋਂ ਪਰ ਦੋਏ,
ਕਹਿੰਦੇ ਚਿੜੀਆਂ ਦਾ ਸਮੂਹ ਵੇਖ ਕੇ ਦੋ ਬਾਜਾਂ ਨੇ ਉਹਨਾਂ ਤੇ ਹਮਲਾ ਕਰ ਦਿੱਤਾ ਹੋਵੇ, ਚਿੜੀਆਂ ਤੇ ਦੋ ਛਿਕਰਿਆਂ ਨੇ ਉਹਨਾਂ ਤੇ ਹਮਲਾ ਕਰ ਦਿੱਤਾ ਹੋਵੇ, ਏਦਾਂ ਭਾਈ ਸਾਹਿਬ ਸਿੰਘ ਤੇ ਭਾਈ ਹਿੰਮਤ ਸਿੰਘ ਨੇ ਹਮਲਾ ਕੀਤਾ ਹੈ।
ਸਿਪਰ ਖੜਗ ਦੋਨੋਂ ਹੱਥ ਧਾਰੇ,
ਦੋਨਾਂ ਨੇ ਹੱਥਾਂ ਵਿੱਚ ਢਾਲਾਂ ਤੇ ਕਿਰਪਾਨਾਂ ਧਾਰਨ ਕੀਤੀਆਂ ਹੋਈਆਂ।
ਜਨਮ ਪਤੰਗ ਖੂਨੀ ਦੋ ਤਾਰੇ,
ਇਸ ਤਰ੍ਹਾਂ ਜਾਪਦਾ ਹੈ ਮਾਨੋ ਦੋ ਮਤੰਗ ਖੂਨੀ ਇਹਨਾਂ ਨੇ ਆਪਣੇ ਹੱਥਾਂ ਵਿੱਚ ਧਾਰਨ ਕੀਤੇ ਹੋਏ ਨੇ।
ਹੇਲ ਤਕੇਲ ਪਿਛਲੇ ਮੇਲੇ,
ਹੇਲ ਤਕੇਲ ਕਰਕੇ ਜਿਹੜਾ ਦੁਸ਼ਮਣ ਦਰਵਾਜੇ ਤੱਕ ਆ ਗਿਆ ਸੀ ਨਾ, ਉਹਨੂੰ ਧਕੇਲਦਿਆਂ ਹੋਇਆ ਦੋਵੇਂ ਸਿੰਘ ਪਿਛਾਂ ਨੂੰ ਲੈ ਗਏ ਹਨ।
ਜਨ ਖੇਲ ਤੇ ਭਾਗ ਚੇਲੇ,
ਲੜਦੇ ਨੇ ਏਦਾਂ ਜਾਪਦਾ ਜਿਵੇਂ ਮਾਨੋ ਆਪਸ ਵਿੱਚ ਫਾਗ ਖੇਡਦੇ ਹੋਣ। ਫਾਗ ਕਹਿੰਦੇ ਨੇ ਹੋਲੀ ਖੇਡਣੀ, ਕਹਿੰਦੇ ਮਾਨੋ ਜਿਵੇਂ ਹੋਲੀ ਖੇਡਦੇ ਹੁਣ ਸੂਰਮੇ, ਔਰ ਇੱਕ ਦੂਜੇ ਤੇ ਰੰਗ ਸੁੱਟਦੇ ਹੁਣ ਪਚਕਾਰੀਆਂ ਭਰ ਭਰ ਕੇ।
ਦਲ ਮਲੇ ਚਕੋ ਬਿਸਮਿਓ ਮਨ ਮੈਂ, ਯਾ ਖੁਦਾਏ ਕਿਆ ਪੋਰਕ ਇਨ ਮੈਂ।
ਮਲੇਛਾਂ ਦਾ ਦਲ ਹੈਰਾਨ ਹੈ, ਤੁਰਕ ਦੰਦਾਂ ਥੱਲੇ ਉਂਗਲੀਆਂ ਲੈ ਲੈ ਚੱਬਦੇ ਨੇ, ਕਹਿੰਦੇ ਯਾ ਖੁਦਾ ਇਹਨਾਂ ਵਿੱਚ ਕਿੰਨਾ ਕੁ ਬਲ ਹੈ, ਕਿੰਨੀ ਕੁ ਤਾਕਤ ਹੈ ਇਹਨਾਂ ਵਿੱਚ, ਇੱਕ ਇੱਕ ਬੰਦੇ ਵਿੱਚ ਹੱਡਾਂ ਦੀਆਂ ਮੁੱਠੀਆਂ ਨਜ਼ਰ ਆਉਂਦੀਆਂ, ਕਈ ਮਹੀਨਿਆਂ ਦੇ ਭੁੱਖੇ ਉਨੀਂਦਰੇ ਇਹਨਾਂ ਵਿੱਚ ਕਿੰਨਾ ਕੁ ਬਲ ਹੈ ਯਾ ਖੁਦਾ, ਏਦਾਂ ਹੈਰਾਨੀ ਨਾਲ ਵੇਖਦੇ ਹਨ।
ਲੱਛਣ ਮੈਂ ਪ੍ਰਵੇਸ਼ ਇੱਕ ਲੜੈ,
ਕਹਿੰਦੇ ਲੱਖਾਂ ਵਿੱਚ ਕੱਲਾ ਹੀ ਪ੍ਰਵੇਸ਼ ਕਰ ਜਾਂਦੇ ਨੇ, ਕੱਲੇ ਹੀ ਲੱਖਾਂ ਦੇ ਦਲ ਵਿੱਚ ਪ੍ਰਵੇਸ਼ ਕਰਕੇ ਹੋ ਕੇ ਲੜਦੇ ਨੇ।
ਅਰੇ ਉਹ ਤਰਾਸ ਕਿਉਂ ਕਿਉਂ ਨਾ ਡਰੇ,
ਮਰਨ ਦਾ ਤਰਾਸ ਹੀ ਨਹੀਂ ਇਹਨਾਂ ਅੰਦਰ, ਖੌਫ ਹੀ ਨਹੀਂ, ਮੌਤ ਦਾ ਤਾਂ ਡਰ ਹੀ ਨਹੀਂ ਇਹਨਾਂ ਦੀ ਖੱਲੜੀ ਵਿੱਚ। ਪਰ ਇਹਨਾਂ ਤੁਰਕਾਂ ਨੂੰ ਇਹ ਨਹੀਂ ਸੀ ਪਤਾ ਕਿ ਖਾਲਸੇ ਦਾ ਜਨਮ ਹੀ ਖੰਡੇ ਦੀ ਧਾਰ ਚ ਹੁੰਦਾ, ਪਹਿਲਾਂ ਮਰਨ ਕਬੂਲ ਕਰ, ਜੀਵਨ ਕੀ ਛੱਡ ਆਸ, ਇੱਥੋਂ ਸ਼ੁਰੂਆਤ ਹੁੰਦੀ ਹੈ ਇਹਨਾਂ ਸੂਰਬੀਰ ਬਹਾਦਰ ਸਿੰਘਾਂ ਦੀ।
ਜਨ ਦੁਆਗਰਾ ਹਿਲਾਵਤ ਜਲ ਕੋ,
ਕਹਿੰਦੇ ਇਸ ਤਰ੍ਹਾਂ ਵੱਧ ਕੇ ਗਏ ਭਾਈ ਹਿੰਮਤ ਸਿੰਘ ਸਾਹਿਬ ਸਿੰਘ ਜੀ, ਮਾਨੋ ਜਿਵੇਂ ਦੋ ਗ੍ਰਹਿ ਹੁੰਦੇ ਨੇ ਨਾ ਵੱਡੇ ਤੇਂਦੂਏ, ਉਹ ਸਾਰੇ ਸਮੁੰਦਰ ਨੂੰ ਚਕਝੋਲ ਕੇ ਰੱਖ ਦਿੰਦੇ ਨੇ, ਏਦਾਂ ਇੱਕ ਵਾਰੀ ਵੈਰੀਆਂ ਦੇ ਦਲ ਨੂੰ ਚਕਝੋਲ ਕੇ ਰੱਖ ਦਿੱਤਾ ਹੈ, ਹਲਾ ਕੇ ਰੱਖ ਦਿੱਤਾ ਹੈ।
ਤਿਮ ਦੋਨੋਂ ਪੋਲਤ ਕਲ ਦਲ ਕੋ,
ਇਸੇ ਤਰ੍ਹਾਂ ਦੁਸ਼ਮਣਾਂ ਦੇ ਮੂਰਖਾਂ ਦੇ ਦਲ ਨੂੰ ਇੱਕ ਵਾਰੀ ਹਲਾ ਕੇ ਰੱਖ ਦਿੱਤਾ ਦੋਨਾਂ ਸੂਰਬੀਰ ਯੋਧੇ ਸਿੰਘਾਂ ਨੇ।
ਚੀਰ ਤਿਆਂਗ ਚਲਾਏ ਕਿਰਪਾਨਾ, ਰਿਪ ਕੋ ਵਾਰ ਸਿਪਰ ਅਗਵਾਨਾ,
ਅੰਗਾਂ ਨੂੰ ਚੀਰਦੇ ਜਾ ਰਹੇ ਨੇ ਆਪਣੀਆਂ ਤੇਗਾਂ ਨਾਲ, ਵੈਰੀਆਂ ਦੇ ਵਾਰ ਆਪਣੀ ਢਾਲ ਤੇ ਰੋਕਦੇ ਨੇ, ਔਰ ਆਪਣੀ ਤੇਗ ਦਾ ਵਾਰ ਵੈਰੀ ਤੇ ਕਰਕੇ ਉਹਨੂੰ ਕੱਟ ਸੁੱਟਦੇ ਨੇ।
ਹਰ ਚੰਚਲਤਾ ਵੀਰ ਬਿਸਾਲੇ,
ਬੜੀ ਭਾਰੀ ਚੰਚਲਤਾ ਕਰਕੇ ਸਤਿਗੁਰਾਂ ਦੇ ਵੀਰ ਬਿਸਾਲੇ ਯੋਧੇ ਲੜ ਰਹੇ ਨੇ।
ਇਤ ਉਤ ਵਿਚਰਤ ਮਨ ਮਤਵਾਲੇ,
ਇਧਰ ਉਧਰ ਵਿਚਰਦੇ ਨੇ, ਮਤਵਾਲੇ ਹੋਏ, ਮਸਤ ਹੋਏ ਲੜ ਰਹੇ ਨੇ। ਇੱਕ ਸਰੂਰ ਹੈ ਉਹਨਾਂ ਦੇ ਅੰਦਰ, ਇੱਕ ਆਨੰਦ ਹੈ, ਇੱਕ ਖੁਮਾਰੀ ਹੈ ਜਿਸ ਵਿੱਚ ਲੜ ਰਹੇ ਨੇ।
ਮਾਰ ਮਾਰ ਅੰਬਾਰ ਲਗਾਏ,
ਮਾਰ ਮਾਰ ਕੇ ਵੈਰੀ ਦੇ ਢਿੱਗ ਲਾ ਦਿੱਤੇ, ਢੇਰ ਲਾ ਦਿੱਤੇ, ਲਾਸ਼ਾਂ ਦੇ ਅੰਬਾਰ ਲਾ ਦਿੱਤੇ ਨੇ।
ਸਿਰ ਧੜ ਕਰ ਪਗ ਧੁਰ ਬਿਖਲਾਏ,
ਵੈਰੀਆਂ ਦੇ ਸਿਰ ਹੱਥ ਪੈਰ ਲੱਤਾਂ ਉਹਨਾਂ ਦੀਆਂ ਖਿੰਡੀਆਂ ਹੋਈਆਂ ਜੰਗ ਦੇ ਮੈਦਾਨ ਵਿੱਚ ਨਜ਼ਰ ਆਉਂਦੀਆਂ, ਸਿਰ ਉਹਨਾਂ ਦੇ ਖਿੱਦੂਆਂ ਵਾਂਗੂ ਰਿਹੜੇ ਫਿਰਦੇ ਨੇ।
ਕਿੰਦਕ ਦੀਰਕ ਸੇ ਸਿਰ ਪਰੇ,
ਕਹਿੰਦੇ ਕਿੰਦਕ ਦੇ ਸਮਾਨ, ਖਿੱਦੂਆਂ ਦੇ ਸਮਾਨ ਜਿਵੇਂ ਗੇਂਦਾਂ ਰਿੜਦੀਆਂ ਨੇ, ਏਦਾਂ ਉਹਨਾਂ ਦੇ ਵੱਡੇ ਵੱਡੇ ਕੱਦੂਆਂ ਵਰਗੇ ਸਿਰ ਜਿਹੜੇ ਨੇ ਉਹ ਜੰਗ ਦੇ ਮੈਦਾਨ ਦੇ ਵਿੱਚ ਰਿੜਦੇ ਫਿਰਦੇ ਨੇ।
ਕਰ ਪੱਕਟ ਡੰਡੇ ਗਨ ਕਰੇ।
ਆਹਾ, ਬੜਾ ਸੋਹਣਾ ਅਲੰਕਾਰ ਬੰਨਦੇ ਭਾਈ ਸਾਹਿਬ। ਕਹਿੰਦੇ ਜਿਹੜੇ ਉਹਨਾਂ ਦੇ ਸਿਰ ਨੇ ਨਾ ਵੱਡੇ ਹੋਏ, ਉਹ ਤਾਂ ਗੇਂਦਾਂ ਨੇ, ਤੇ ਜਿਹੜੀਆਂ ਉਹਨਾਂ ਦੀਆਂ ਲੱਤਾਂ ਤੇ ਬਾਹਾਂ ਵੱਡੀਆਂ ਹੋਈਆਂ ਨੇ ਉਹ ਡੰਡੇ ਨੇ, ਡੰਡਿਆਂ ਨਾਲ ਗੇਂਦ ਖੇਡੀ ਜਾਂਦੀ ਹੈ ਨਾ। ਕਹਿੰਦੇ ਉਹ ਖੁੰਡੀਆਂ ਨੇ, ਮਾਨੋ ਗੇਂਦ ਨੂੰ ਖੇਡਣ ਵਾਲੀਆਂ ਉਹ ਵੀ ਖਿਲਰੀਆਂ ਹੋਈਆਂ ਨੇ।
ਲੜਤ ਬਹਾਦਰ ਦੋਨੋਂ ਅਰੇ,
ਇਹ ਦੋਵੇਂ ਬਹਾਦਰ ਯੋਧੇ ਲੜਦਿਆਂ ਅੜ ਗਏ ਹਨ।
20-25 ਸਤ ਮਾਰਤ ਮਰੇ,
ਇਹਦਾ 25-30 ਨੂੰ ਇੱਕ ਇੱਕ ਸਿੰਘ ਨੇ 25-25-30-30 ਬੰਦਿਆਂ ਨੂੰ ਮਾਰਿਆ ਹੈ।
ਨਿਕਸੇ ਤਨ ਤੇ ਪ੍ਰਾਣ ਨਾ ਜਬ ਲੋ,
ਉਦੋਂ ਤੱਕ ਲੜਦੇ ਰਹੇ ਜਦੋਂ ਤੱਕ ਸਰੀਰ ਵਿੱਚੋਂ ਅੰਤਲਾ ਸਾਹ ਨਹੀਂ ਨਿਕਲ ਗਿਆ, ਜਦੋਂ ਤੱਕ ਸਰੀਰ ਵਿੱਚੋਂ ਅਖੀਰਲਾ ਸਵਾਸ ਨਹੀਂ ਨਿਕਲ ਗਿਆ।
ਰਿਪ ਗਨ ਕੋ ਸੰਘਾਰੈ ਤਬ ਲੋ,
ਉਦੋਂ ਤੱਕ ਦੁਸ਼ਮਣ ਨੂੰ ਮਾਰਦੇ ਚਲੇ ਗਏ, ਉਦੋਂ ਤੱਕ ਦੁਸ਼ਮਣ ਨੂੰ ਕੱਟਦੇ ਚਲੇ ਗਏ।
ਓਏ ਸ਼ਹੀਦ ਅਪਸਰਾ ਆਵੇ,
ਸ਼ਹੀਦ ਹੁੰਦੇ ਤੇ ਅਪਸਰਾਵਾਂ ਆਉਂਦੀਆਂ ਨੇ ਲੈਣ ਵਾਸਤੇ।
ਕਹਿ ਕਹਿ ਸਿੰਘ ਵਿਵਾਨ ਚਡਾਵੇ,
ਕਹਿ ਕਹਿ ਕੇ ਆਓ ਜੀ ਇਸ ਵਿਵਾਨ ਤੇ ਬੈਠੋ, ਇਸ ਵਿਵਾਨ ਤੇ ਬੈਠੋ, ਕਹਿ ਕਹਿ ਕੇ ਵਿਵਾਨ ਤੇ ਬਿਠਾਉਂਦੀਆਂ ਨੇ।
ਤ੍ਰਿਪਤ ਨਾਰਨ ਤੇ ਰਿਪ ਗਨ ਹੀਰੇ,
ਪਰ ਇਹ ਜੰਗ ਤੋਂ ਤ੍ਰਿਪਤ ਨਹੀਂ ਹੋਏ, ਵਿਮਾਨ ਛੱਡ ਕੇ ਫਿਰ ਲੜਨ ਵਾਲੇ ਪਾਸੇ ਨੂੰ ਆਉਂਦੇ ਨੇ। ਫਿਰ ਕਹਿੰਦੇ ਅਸੀਂ ਹੋਰ ਲੜ ਲਈਏ, ਹੋਰ ਲੜ ਲਈਏ, ਏਦਾਂ ਤ੍ਰਿਪਤ ਨਹੀਂ ਹੋਏ ਲੜ ਲੜ ਕੇ।
ਅੱਜ ਵਿਮਾਨ ਮਾਰੇ ਤੇ ਸਵੇਰੇ,
ਉਸ ਵੇਲੇ ਵਿਮਾਨ ਛੱਡ ਦਿੰਦੇ ਨੇ, ਵਿਮਾਨ ਛੱਡ ਕੇ ਫਿਰ ਲੜਨਾ ਸ਼ੁਰੂ ਕਰ ਦਿੰਦੇ ਹਨ।
ਦੁੰਦ ਪਚੋਂਦੀ ਚ ਬਜੇ ਜੁਝਾਰੂ,
ਦੋਵਾਂ ਪਾਸੇ ਚਾਰਾਂ ਪਾਸੇ ਦੁੰਦਮ ਨਗਾਰੇ ਵੱਜ ਰਹੇ ਹਨ।
ਸੁਣ ਵੀਰਨ ਕੋ ਚਿਤ ਚਾਓ,
ਸੁਣ ਸੁਣ ਕੇ ਵੀਰਾਂ ਯੋਧਿਆਂ ਦੇ ਚਿਤਾਂ ਵਿੱਚ ਚਾਓ ਪੈਦਾ ਹੋ ਰਿਹਾ।
ਕੈ ਸਿੰਘ ਅਬ ਅਵਸਰ ਆਛੋ,
ਸਿੰਘ ਕਹਿ ਰਹੇ ਨੇ ਨਾਲ ਦੇ ਜਿਹੜੇ ਹੋਰ ਬਚੇ ਸਿੰਘ ਨੇ, ਉਹ ਕਹਿੰਦੇ ਬੜਾ ਵਧੀਆ ਅਵਸਰ ਹੈ, ਹੁਣ ਬੜਾ ਵਧੀਆ ਸਮਾਂ ਹੈ,
ਮਾਰੋ ਗੜ ਤੇ ਬਾਹਰ ਗਾਛੋ।
ਕਹਿੰਦੇ ਚਲੋ ਬਾਹਰ ਗਾਛੋ, ਬਾਹਰ ਚੱਲ ਕੇ ਜੰਗ ਦੇ ਮੈਦਾਨ ਵਿੱਚ ਦੁਸ਼ਮਣ ਨੂੰ ਮਾਰੀਏ।
ਗੁਰੂ ਹਜ਼ੂਰ ਨਿਜ ਜਨਮ ਸੁਧਾਰੋ, ਖੜਗਨ ਕਾਟੋ ਕਰੋ ਰਿਪ ਗਨ ਮਾਰੋ।
ਚਲੋ ਗੁਰੂ ਸਾਹਿਬ ਦੇ ਸਾਹਮਣੇ ਆਪਣਾ ਆਪ ਸਫਲ ਕਰ ਲਈਏ, ਤੇਗਾਂ ਨਾਲ ਬੈਰੀਆਂ ਨੂੰ ਕੱਟਦਿਆਂ ਆਪ ਜੰਗ ਦੇ ਮੈਦਾਨ ਵਿੱਚ ਸ਼ਹੀਦ ਹੋ ਜਾਈਏ, ਤੇ ਕਲਗੀਧਰ ਪਾਤਸ਼ਾਹ ਦੀਆਂ ਖੁਸ਼ੀਆਂ ਲੈ ਲਈਏ।
ਇੱਕ ਅਟਕਾ ਮੈਂ ਲਾਭ ਵਿਸਾਲੇ,
ਸਿੰਘੋ ਇਹ ਤਾਂ ਬੜਾ ਮੁਨਾਫੇ ਦਾ ਸੌਦਾ ਹੈ, ਇਹ ਤਾਂ ਬੜਾ ਲਾਭ ਦਾ ਸੌਦਾ ਹੈ ਕਿ ਇੱਕ ਘੜੀ ਦੇ ਜੰਗ ਦੇ ਵਿੱਚ
ਲੱਖੋਂ ਬਲਕ ਜਿੱਤਾ ਟਪਕਾਲੇ,
ਇੱਕ ਘੜੀ ਦੇ ਜੰਗ ਵਿੱਚ ਏਡਾ ਲਾਭ ਹੋਵੇਗਾ ਮਾਨੋ ਲੱਖਾਂ ਸਾਲ ਦੀ ਤਪੱਸਿਆ ਦਾ ਫਲ ਮਿਲ ਗਿਆ ਹੋਵੇ। ਇੱਕ ਘੜੀ ਦਾ ਜੰਗ ਲੜ ਕੇ ਇੰਨਾ ਫਲ ਮਿਲੇਗਾ ਮਾਨੋ ਜਿਵੇਂ ਲੱਖਾਂ ਸਾਲਾਂ ਦੀ ਤਪੱਸਿਆ ਦਾ ਫਲ ਪ੍ਰਾਪਤ ਹੋ ਗਿਆ ਹੋਵੇ।
ਪ੍ਰਿਥਵੀ ਦਾਨ ਅਸਮੇਧ ਕਰਨ ਕੋ,
ਕਹਿੰਦੇ ਪ੍ਰਿਥਵੀ ਦਾਨ ਕਰਨੀ, ਅਸਮੇਧ ਯੱਗ ਕਰਨੇ, ਜਿੰਨੇ ਵੀ ਚੰਗੇ ਕਰਮ ਨੇ,
ਤਸ ਫਲ ਕੋ ਟਿਕ ਜੰਗ ਲੜਨ ਕੋ,
ਉਹਨਾਂ ਸਾਰੇ ਕਰਮਾਂ ਦਾ ਫਲ ਇੱਥੇ ਜੰਗ ਦੇ ਮੈਦਾਨ ਵਿੱਚ ਸਤਿਗੁਰਾਂ ਦੇ ਨੇਤਰਾਂ ਦੇ ਸਾਹਮਣੇ ਲੜ ਕੇ ਮਰਨ ਦਾ ਪ੍ਰਾਪਤ ਹੋ ਸਕਦਾ ਹੈ।
ਮਾਤਾ ਪਿਤਾ ਧਨ ਤਿਸ ਕੇਰਾ, ਜਨਮ ਧਨ ਕਰ ਲੀਨ ਵਡੇਰਾ,
ਉਹਦੀ ਮਾਤਾ ਧਨ, ਉਹਦਾ ਪਿਤਾ ਧਨ, ਉਹਦਾ ਜਨਮ ਧਨ, ਉਹਦੀ ਕੁੱਲ ਧਨ, ਜਿਹੜਾ ਇਸ ਜੰਗ ਦੇ ਮੈਦਾਨ ਵਿੱਚ ਲੜ ਕੇ ਆਪਣਾ ਆਪ ਸਫਲਾ ਕਰ ਲਵੇ।
ਮਹਾਮਾਤਮ ਕੋ ਚਿਤ ਲਕੋ,
ਕਹਿੰਦੇ ਇਹ ਤਾਂ ਬੜਾ ਵੱਡਾ ਮਹਾਤਮ ਹੈ ਖਾਲਸਾ ਜੀ, ਇਹ ਤਾਂ ਬੜਾ ਵੱਡਾ ਪੁੰਨ ਦਾ ਸੌਦਾ, ਲਾਭ ਦਾ, ਮੁਨਾਫੇ ਦਾ ਸੌਦਾ ਹੈ।
ਗੁਰਤੇ ਹੁਕਮ ਲੈ ਤਾਂ ਗੱਡ ਬਿਕੇ,
ਚਲੋ ਸਤਿਗੁਰਾਂ ਦੇ ਕੋਲੋਂ ਆਗਿਆ ਲਈਏ ਤੇ ਆਗਿਆ ਲੈ ਕੇ ਵਾਰੀ ਵਾਰੀ ਕਰਕੇ ਬਾਹਰ ਲੜੀਏ।
ਵੈਰ ਜਾਏ 10-20 ਪ੍ਰਹਾਰ,
ਬਾਹਰ ਜਾ ਕੇ 10-20 ਦੁਸ਼ਮਣਾਂ ਨੂੰ ਮਾਰ ਕੇ ਮਰੀਏ।
ਲੜਦ ਪ੍ਰਾਣ ਤਜ ਸੁਰਗ ਸਿਧਾਰ,
ਲੜਦੇ ਆਪਣੇ ਪ੍ਰਾਣ ਤਜ ਕੇ ਦੇਵਪੁਰੀ ਨੂੰ ਬਿਰਾਜਮਾਨ ਹੋਈਏ, ਰੁਖਸਦ ਹੋਈਏ।
ਬਰਕਤ ਸਰਗੋਰੀ ਬਹੁਤ ਸਾਰ,
ਏਦਾਂ ਬਹੁਤ ਸਾਰੀਆਂ ਗੋਲੀਆਂ ਚੱਲ ਰਹੀਆਂ, ਤੀਰ ਚੱਲ ਰਹੇ ਨੇ,
ਮਰੇ ਅੰਬਾਰ ਹਜ਼ਾਰ ਸੁਮਾਰ,
ਹਜ਼ਾਰਾਂ ਦੀ ਗਿਣਤੀ ਵਿੱਚ ਢੇਰ ਲੱਗੇ ਹੋਏ ਨੇ, ਵੈਰੀਆਂ ਦੇ ਅੰਬਾਰ ਲੱਗੇ ਹੋਏ ਨੇ।
ਤਾਂ ਪੰਚੋ ਮੁਕਤੇ ਬਰ ਵੀਰ,
ਫਿਰ ਖਾਲਸਾ ਜੀ ਪੰਜਾਂ ਮੁਕਤਿਆਂ ਦੀ ਵਾਰੀ ਆਈ। ਪੰਜ ਮੁਕਤੇ ਸੀ ਨਾ ਗੁਰੂ ਸਾਹਿਬ ਦੇ, ਜਿਹੜਾ ਪੰਜਾਂ ਪਿਆਰਿਆਂ ਤੋਂ ਬਾਅਦ ਅੰਮ੍ਰਿਤ ਛਕਿਆ ਸੀ, ਉਹ ਪੰਜ ਮੁਕਤੇ ਸਨ। ਫਿਰ ਉਹ ਪੰਜ ਮੁਕਤਿਆਂ ਦੀ ਵਾਰੀ ਆਈ। ਉਹ ਕਿਹੜੇ ਨੇ ਪੰਜ ਮੁਕਤੇ? ਉਹਨਾਂ ਦੇ ਨਾਂ ਦੱਸਦੇ ਨੇ,
ਈਸ਼ਰ ਸਿੰਘ, ਦੇਵਾ ਸਿੰਘ ਧੀਰ,
ਭਾਈ ਸਾਹਿਬ ਭਾਈ ਈਸ਼ਰ ਸਿੰਘ ਜੀ, ਭਾਈ ਦੇਵਾ ਸਿੰਘ ਜੀ, ਟਹਿਲ ਸਿੰਘ ਜੀ,
ਯਥਾ ਛੁਦਾਤਰ ਸ਼ੇਰ ਸਿਦਾਵੈ,
ਇਹੋ ਜਿਹੇ ਸੂਰਮੇ ਬਹਾਦਰ ਯੋਧੇ ਨੇ। ਕਹਿੰਦੇ ਮਾਨੋ ਜਿਵੇਂ ਕਿਸੇ ਭੁੱਖਾ ਸ਼ੇਰ ਆਪਣੇ ਸ਼ਿਕਾਰ ਤੇ ਹਮਲਾ ਕਰਦਾ, ਏਦਾਂ ਭਾਈ ਈਸ਼ਰ ਸਿੰਘ ਤੇ ਦੇਵਾ ਸਿੰਘ ਜੀ ਹਮਲਾ ਕਰਨ ਲਈ ਚੱਲੇ ਨੇ।
ਜਥਾ ਬਾਜ ਚਿੜੀਆਂ ਪਰ ਜਾਵੇ,
ਜਿਵੇਂ ਕੋਈ ਬਾਜ ਚਿੜੀਆਂ ਦੇ ਉੱਤੇ ਟੁੱਟ ਕੇ ਪੈਂਦਾ, ਏਦਾਂ ਟੁੱਟ ਕੇ ਪੈਣ ਲੱਗੇ।
ਤਿਮ ਤਿਮ ਤੁਰਕਨ ਪਰ ਪੰਚੋਂ ਗਏ,
ਏਦਾਂ ਇਹ ਤੁਰਕਾਂ ਦੇ ਉੱਤੇ ਪੰਜੇ ਸਿੰਘ ਗਏ ਨੇ, ਪੰਜੇ ਮੁਕਤਿਆਂ ਨੇ ਹਮਲਾ ਕੀਤਾ ਹੈ।
ਸੈਨਾ ਸਿੰਧ ਪ੍ਰਵੇਸ਼ਿਤ ਬਏ,
ਔਰ ਸੈਨਾ ਰੂਪੀ ਦੁਸ਼ਮਣਾਂ ਦੀ ਜਿਹੜੀ ਸੈਨਾ ਸਮੁੰਦਰ ਦੇ ਸਮਾਨ ਹੈ, ਉਹਦੇ ਵਿੱਚ ਪ੍ਰਵੇਸ਼ ਕਰ ਗਏ ਨੇ।
ਯਥਾ ਮਤ ਹਾਥੀ ਵਰ ਜਾਏ,
ਇਦਾਂ ਵਿੱਚ ਜਾ ਵੜੇ ਨੇ ਜਿਵੇਂ ਮਸਤ ਹਾਥੀ ਝੂਲਦਾ ਹੋਇਆ ਕਿਸੇ ਬਗੀਚੇ ਵਿੱਚ ਜਾ ਵੜਦਾ ਤੇ ਬਗੀਚੇ ਨੂੰ ਤਹਿਸ ਨਹਿਸ ਕਰ ਦਿੰਦਾ ਹੈ।
ਕਰਤ ਕੇਲ ਜਲ ਦੀ ਤਕਾਏ,
ਔਰ ਕੇਲ ਕਰਦਿਆਂ ਹੋਇਆ ਮਨ ਨੂੰ ਜਲ ਨੂੰ ਤੱਕਦਾ ਹੈ ਹਾਥੀ, ਏਦਾਂ ਵੈਰੀਆਂ ਨੂੰ ਤੱਕਦੇ ਜਾ ਰਹੇ ਨੇ।
ਪੰਚੋਂ ਖੜਗ ਚਮਕ ਤੇ ਦਾਰਨ,
ਪੰਜਾਂ ਦੇ ਹੱਥਾਂ ਵਿੱਚ ਬੜੇ ਭਿਆਨਕ ਤੇਗੇ ਚਮਕਦੇ ਹਨ।
ਤੇ ਰੁਦਰ ਕਰਤ ਰਿਪ ਮਾਰਨ,
ਵੈਰੀਆਂ ਨੂੰ ਮਾਰਦੇ ਨੇ ਔਰ ਲਹੂ ਦੇ ਨਾਲ ਲਪਟੇ ਹੋਏ ਉਹ ਤੇਗੇ ਨਜ਼ਰ ਆਉਂਦੇ ਹਨ।
ਨਿਰਭੈ ਚਲੇ ਵੀਰ ਬਨ ਮੱਤੇ,
ਨਿਰਭੈ ਹੋ ਕੇ ਜੰਗ ਦੇ ਮੈਦਾਨ ਵਿੱਚ ਵਧਦੇ ਜਾ ਰਹੇ ਨੇ ਮਹਾਰਾਜ ਜੀ ਦੇ ਪੰਜੇ ਵੀਰ ਯੋਧੇ।
ਤੈ ਸੋ ਪਹੁੰਚ ਵੀਰ ਰਸ ਰੱਤੇ,
ਔਰ ਬੜੇ ਵੀਰ ਰਸ ਵਿੱਚ ਰੱਤੇ ਹੋਏ ਮਾਰਦੇ ਨੇ ਵੈਰੀਆਂ ਨੂੰ।
ਜਿਵੇਂ ਪੰਚੋ ਪਾਂਡਵ ਬਲਵੰਤੇ,
ਜਿਵੇਂ ਪੰਜ ਪਾਂਡਵ ਬੜੇ ਬਲਵਾਨ ਤੇ ਬਲੀ ਸਨ।
ਕੈਰਵਾਨ ਕੇ ਦਲ ਵਿੱਚ ਰੰਤੇ,
ਕੈਰਵਾਂ ਦੇ ਦਲ ਦੇ ਉੱਤੇ ਪੰਜ ਪਾਂਡਵ ਜਿਵੇਂ ਵਿਚਰਦੇ ਸਨ।
ਮਾਰੇ ਤੁਰਕ ਅਨੇਕ ਬਿਹਾਲੇ,
ਉਸੇ ਤਰ੍ਹਾਂ ਇਹ ਪੰਜ ਮੁਕਤੇ ਮਹਾਰਾਜ ਜੀ ਦੇ ਵੈਰੀਆਂ ਦੇ ਦਲ ਵਿੱਚ ਫਿਰਦੇ ਔਰ ਅਨੇਕਾਂ ਤੁਰਕਾਂ ਨੂੰ ਮਾਰ ਕੇ ਬਿਹਾਲ ਕਰ ਦਿੱਤਾ ਹੈ।
ਕੋ ਤੜਫਤ ਕੇ ਪ੍ਰਾਣ ਨਿਕਾਲੇ,
ਕਈ ਤੜਫ ਰਹੇ ਨੇ, ਕਈਆਂ ਦੇ ਪ੍ਰਾਣ ਕੱਢ ਲਏ ਹਨ।
ਤਛਾ ਤਛਾ ਮੁੱਛ ਕਰਦੇ ਬੋ ਫਿਰੇ,
ਏਦਾਂ ਤਛਾ ਮੁੱਛ ਕਰਦਿਆਂ ਫਿਰਦੇ ਨੇ ਜੰਗ ਦੇ ਮੈਦਾਨ ਵਿੱਚ।
ਪੂਰਨ ਪਟਨ ਵਿਖੇ ਪੁਨ ਘਿਰੇ,
ਔਰ ਅਨੇਕਾਂ ਭਟਾਂ ਤੇ ਸੂਰਮਿਆਂ ਦੇ ਦਲ ਵਿੱਚ ਘਿਰ ਗਏ ਪੰਜੇ ਸਿੰਘ।
ਮਾਰ ਸੈਂਕੜੇ ਭੂਮ ਗਿਰਾਏ,
ਔਰ ਅਨੇਕਾਂ ਨੂੰ ਮਾਰ ਕੇ ਜੰਗ ਦੇ ਮੈਦਾਨ ਵਿੱਚ ਸੁੱਟ ਦਿੱਤਾ ਹੈ।
ਨਿਜ ਸਵਾਮੀ ਕੋ ਜੰਗ ਦਿਖਾਏ,
ਔਰ ਆਪਣੇ ਸਵਾਮੀ ਆਪਣੇ ਮਾਲਕ ਨੂੰ ਜੰਗ ਵਿਖਾਉਂਦਿਆਂ ਲੜ ਰਹੇ ਨੇ।
ਰੰਚਕ ਰੰਚਕ ਤਨ ਕਟਵਾਇਓ,
ਕਹਿੰਦੇ ਪੁਰਜਾ ਪੁਰਜਾ ਕਟਾ ਲਿਆ ਇਹਨਾਂ ਪੰਜਾਂ ਸਿੰਘਾਂ ਨੇ ਆਪਣੇ ਸਰੀਰ ਦਾ।
ਮੈਂ ਪਿੱਛੇ ਇੱਕ ਪੈਰ ਹਟਾਇਓ,
ਇੱਕ ਵੀ ਕਦਮ ਆਪਣਾ ਪਿੱਛੇ ਪੁੱਟ ਕੇ ਨਹੀਂ ਹਟੇ।
ਸਨਮੁਖ ਲੜਤ ਪ੍ਰਾਣ ਕੋ ਦੀਨੇ,
ਸਨਮੁਖ ਲੜਦਿਆਂ ਆਪਣੇ ਪ੍ਰਾਣ ਤਿਆਗ ਦਿੱਤੇ ਹਨ।
ਇਸਮੇ ਤੁਰਕ ਪਿਖੇ ਰਣ ਕੀਨੇ,
ਇਹਨਾਂ ਦਾ ਕੀਤਾ ਹੋਇਆ ਜੰਗ ਵੇਖ ਕੇ ਤੁਰਕ ਹੈਰਾਨ ਨੇ, ਦੰਗ ਨੇ, ਵੇਖ ਵੇਖ ਕੇ ਹੈਰਾਨ, ਇੱਕੋ ਹੀ ਗੱਲ ਕਹਿੰਦੇ, ਯਾ ਖੁਦਾ ਇਹ ਕੀ ਹੋ ਰਿਹਾ, ਯਾ ਖੁਦਾ ਇਹ ਕਿਵੇਂ ਲੜ ਰਹੇ ਨੇ, ਯਾ ਖੁਦਾ ਇੱਕ ਇੱਕ ਸਿੰਘ ਵਿੱਚ ਇੰਨੀ ਤਾਕਤ ਕਿਵੇਂ ਹੈ, ਇੰਨਾ ਬਲ ਕਿਵੇਂ ਹੈ। ਤੋ ਜਿਵੇਂ ਚਮਕੌਰ ਦੀ ਜੰਗ ਦੇ ਵਿੱਚ ਮਹਾਰਾਜ ਜੀ ਦੇ ਰਹਿੰਦੇ ਸਿੰਘ ਵੀ ਬਹਾਦਰੀ ਨਾਲ ਲੜ ਰਹੇ ਨੇ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।